ਇਸ ਨੂੰ ਦੂਰ ਕਰੇਗਾ ਕੌਣ? ਇਹਨਾਂ ਦਾ ਕੋਈ ਬ੍ਰਹਮ ਗਿਆਨੀ ਸਿੱਖ ਹੋਵੇ, ਗੁਰੂ ਵਾਲਾ ਬਣ ਕੇ ਗੁਰੂ ਨਾਲ ਸੰਬੰਧ ਪਾ ਕੇ ਇਸ ਅਵਸਥਾ ਨੂੰ ਪ੍ਰਾਪਤ ਹੋ ਗਿਆ ਹੋਵੇ, ਚਾਹੇ ਗ੍ਰਸਤੀ ਹੈ, ਚਾਹੇ ਤਿਆਗੀ ਹੈ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਰਾਜਾ, ਚਾਹੇ ਰਾਣਾ, ਜਿੰਨਾ ਚਿਰ ਆਪਣੇ ਕੇਂਦਰ ਆਤਮਾ ਨੂੰ ਨਹੀਂ ਮਿਲਿਆ, ਉਨਾ ਚਿਰ ਦੂਏ ਦਾ ਭੁਲੇਖਾ ਦੂਰ ਨਹੀਂ ਕਰ ਸਕਦਾ। ਗੁਰੂ ਨਾਨਕ ਦੇ ਮਹਾਰਾਜ ਸੀ, ਏਕ ਸੇ ਦੋ ਰੂਪ ਹੋ ਕੇ ਸੰਸਾਰ ਦੂਰ ਕਰਿਆ ਆਪਣਾ। ਜੇ ਦੂਆ ਰੂਪ ਨਾ ਧਾਰਦਾ ਸਰਗੁਣ, ਨਾ ਤਾਂ ਅਲਾਹੀ ਕਲਾਮ ਆਪਣੇ ਅੱਗੇ ਆਉਣੀ ਸੀ, ਨਾ ਆਪਣਾ ਸੰਸਾ ਹੀ ਦੂਰ ਹੋਣਾ ਸੀ ਵੀ ਤੂੰ ਕੌਣ ਹੈ। ਔਰ ਇਸ ਵਾਸਤੇ ਜਿਹੜਾ ਭਰਮ ਹੈ ਨਾ, ਭਰਮ ਫਿਰ ਭਰਮ ਪੈ ਜਾਂਦਾ ਹੈ। ਜਿਸ ਤਰ੍ਹਾਂ ਸੁਖਦੇਵ ਨੂੰ ਵੀ ਭਰਮ ਪੈ ਗਿਆ ਸੀ, ਵੇਦ ਵਿਆਸ ਦਾ ਪੁੱਤਰ ਸੀ, ਹਾਲਾਂਕਿ ਬਹੁਤ ਪੜ੍ਹਿਆ ਲਿਖਿਆ, ਬਹੁਤ ਤਪੱਸਿਆ ਕਰਨ ਵਾਲਾ, ਜਿਹੜਾ ਪੈਰਾਂ 'ਚ ਜੁੱਤੀ ਨਹੀਂ ਸੀ ਪਾਉਂਦਾ, ਸਰੀਰ ਦੇ ਉੱਤੇ ਲੀੜਾ ਨਹੀਂ ਸੀ ਰੱਖਦਾ, 100 ਟਾਕੀ ਦੀ ਕੰਬਲ ਰੱਖਦਾ ਸੀ, ਉਹਨੂੰ ਵੀ ਭਰਮ ਪੈ ਗਿਆ ਬਈ ਮੈਂ ਕੌਣ। ਇਸ ਗੱਲ ਨੂੰ ਤਾਂ ਤਤਵੇਤਾ ਮਹਾਂਪੁਰਸ਼ ਜਣਾਵੇਗਾ, ਹਰ ਕੋਈ ਜਣਾਏ ਨਹੀਂ ਸਕਦਾ ਇਸ ਗੱਲ ਨੂੰ। ਆਪਾਂ ਤਾਂ ਉਰੇ ਉਰੇ ਬਸ ਫਿਰੀ ਜਾਂਦੇ, ਖਬਰ ਨਹੀਂ ਕਦੇ ਕੁ ਫਿਰਦੇ ਹਾਂ। ਜਦ ਆਪਾਂ ਆਪਣਾ ਸਰੂਪ ਪਛਾਣ ਲਾਂਗੇ ਨਾ, ਫਿਰ ਆਪਾਂ ਦੁਨੀਆਂ ਨਹੀਂ ਦੇਖਣੀ ਹੈ। ਨਹੀਂ, ਆਤਮਦਰਸ਼ੀਆਂ ਦੀ ਦੁਨੀਆਂ ਤਾਂ ਹੋਰ ਹੈ। ਆਤਮਦਰਸ਼ੀਆਂ ਜਿਵੇਂ ਲਹਿਲਾ ਮੁਲਕ ਨੇ, ਕਿਸੇ ਦਾ ਕੋਈ ਮੁਲਕ ਹੈ, ਕਿਸੇ ਦਾ ਕੋਈ ਮੁਲਕ ਹੈ। ਆ ਜਿਹੜੇ ਥੱਲੇ ਦੀਆਂ ਜੂਨੀਆਂ ਨੇ, ਇਹਨਾਂ ਦੀ ਵੀ ਦੁਨੀਆਂ, ਇਹ ਆਪਣੀ ਦੁਨੀਆਂ ਦੇ ਵਿੱਚ ਰਹਿੰਦੇ ਨੇ। ਆਪਣੀ ਦੁਨੀਆਂ ਦੇ ਜਿਹੜੇ ਇਹਨਾਂ ਦੇ ਕੋਈ ਕਾਰੋਬਾਰ ਜਾਂ ਉਹ ਸਾਰੇ ਉਹਨਾਂ ਨੂੰ ਇਹ ਜਾਣਦੇ ਪਛਾਣਦੇ ਨੇ। ਉਹ ਇੱਕ ਇਨਸਾਨ ਹੈ ਇਹ ਰੱਬੀ ਦੁਨੀਆਂ ਦਾ, ਇਹਨੇ ਰੱਬੀ ਦੁਨੀਆਂ ਪਛਾਣਨੀ ਹੈ ਕਿੱਥੇ ਹੈ? ਉਨਾ ਚਿਰ ਨਹੀਂ ਪਛਾਣ ਸਕਦਾ ਜਿੰਨਾ ਚਿਰ ਇਸ ਦਾ ਭੁਲੇਖਾ ਨਹੀਂ ਦੂਰ ਹੁੰਦਾ, ਇਹਦਾ ਗਿਆਨ ਕੀ ਜੀ ਮਾਇਆ ਨਹੀਂ ਲੈਂਦੀ ਮਨ ਤੋਂ। ਮਾਇਆ ਇੱਕ ਬਹੁਤ ਵਿਲੱਖਣ ਸ਼ਕਤੀ ਹੈ ਨਿਰਾਕਾਰ ਵਾਹਿਗੁਰੂ ਦੀ, ਨਿਰਾਕਾਰ ਵਾਹਿਗੁਰੂ ਦੀ ਇੱਕ ਵਿਲੱਖਣ ਸ਼ਕਤੀ ਹੈ। ਇਹਦੇ ਬਹੁਤ ਨਾਮ ਨੇ, ਗੁਰਬਾਣੀ ਦੇ ਵਿੱਚ ਲਿਖਿਆ ਹੋਇਆ। ਉਹ ਇਹ ਤਾਂ ਬ੍ਰਹਮ ਗਿਆਨੀਆਂ ਨੂੰ ਵੀ ਭੁਲਾ ਦਿੰਦੀ ਹੈ ਜਿਹੜੀ ਮਾਇਆ ਪਰਮੇਸ਼ਰ ਦੀ। ਉਹ ਇਸ ਤਰ੍ਹਾਂ ਦੇ ਨਾਲ ਜੇ ਤਾਂ ਉਹ ਹੁਕਮ ਦੇ ਵਿੱਚ ਚੱਲਦਾ ਤਦ ਤਾਂ ਨਹੀਂ ਫਿਰ ਪਰਮੇਸ਼ਰ ਆਪ ਭੁਲਾਉਂਦਾ। ਊਂ ਬ੍ਰਹਮ ਗਿਆਨੀ ਭੁੱਲਦਾ ਨਹੀਂ ਹੁੰਦਾ ਦੂਏ ਕੋਲੋਂ, ਜਿਹੜਾ ਬ੍ਰਹਮ ਗਿਆਨੀ ਹੈ ਉਹ ਦੂਏ ਕੋਲੋਂ ਨਹੀਂ ਭੁੱਲੇਗਾ। ਹਾਂ, ਜੇ ਆਪਣੇ ਕੇਂਦਰ ਦੇ ਅੱਗੇ ਕਿੰਤੂ ਕਰ ਦੇਵੇਗਾ ਫਿਰ ਭੁਲਾ ਦੇਵੇਗਾ। ਪਰਮੇਸ਼ਰ ਦੇ ਵਿੱਚ ਤਾਕਤ ਹੈ ਬਹੁਤ। ਉਹ ਜਿਹੜੀ ਮਾਇਆ ਹੈ ਨਾ, ਇਹ ਮਾਇਆ ਇਹ ਆਪਣਾ ਸਰੂਪ ਨਹੀਂ ਜਾਣ ਦਿੰਦੀ ਹੈ। ਕੋਈ ਜਣਾਵੇਗਾ ਇਸ ਨੂੰ, ਜਿਸ ਤਰ੍ਹਾਂ ਇੱਕ ਦ੍ਰਿਸ਼ਟਾਂਤ ਹੈ, ਆ ਜਿਹੜਾ ਸ਼ੇਰ ਜਾਨਵਰ ਹੈ ਨਾ, ਇਹ ਬੇਪਰਵਾਹ ਜਿਹਾ ਹੁੰਦਾ ਤੇ ਇਸਦੇ ਬੱਚੇ ਵੀ ਹੁੰਦੇ ਨੇ। ਸ਼ੇਰ ਔਰ ਸ਼ੇਰਨੀ ਜੰਗਲ ਦੇ ਵਿੱਚ ਫਿਰਦੇ ਸੀ, ਕਿਤੇ ਉਹ ਬੱਚੇ ਦੀ ਸ਼ੇਰਨੀ ਬਹਿ ਗਈ, ਬੱਚੇ ਵੀ ਸੌਂ ਗਏ ਉੱਥੇ, ਉੱਠ ਕੇ ਚਲੀ ਗਈ, ਇੱਕ ਬੱਚਾ ਤੁਰ ਗਿਆ, ਉੱਥੇ ਹੀ ਬੈਠਾ ਰਿਹਾ। ਸੰਗਤ ਦੀ ਫਲ ਦੱਸਦਾ ਤੁਹਾਨੂੰ ਸੰਗਤ ਦਾ, ਇਹ ਜਿਹੜਾ ਜੀਵ ਆਤਮਾ ਹੈ ਨਾ, ਇਹਨੂੰ ਸਰੀਰ ਦੀ ਸੰਗਤ ਹੋਊਗੀ। ਜੇ ਕਿਤੇ ਆਤਮਾ ਦੀ ਸੰਗਤ ਹੋ ਜਾਵੇ, ਇਹਦਾ ਸਰੀਰ ਨੂੰ ਦੇਖੇ ਬਿਨਾਂ, ਇਹਦਾ ਸਰੀਰ ਦਾ ਫੁਰਨਾਮ ਨਾ ਕਰੇ, ਕਿਵੇਂ? ਜਿਵੇਂ ਸੱਪ 'ਤੇ ਕੰਜ ਆਉਂਦੀ ਹੁੰਦੀ ਹੈ, ਆਪਾਂ ਜਾਣਦੇ ਹਾਂ ਜੀਵੀਦਾਰ ਲੋਕ ਆ, ਸੱਪਾਂ 'ਚ ਹੀ ਰਹਿੰਦੇ ਰਹੇ ਹਾਂ। ਉਹ ਸੱਪ ਨੂੰ ਕੋਈ ਪਤਾ ਨਹੀਂ ਕੰਜ ਦਾ, ਉਹਨੂੰ ਕਾਣ ਸੌਂਦੀ ਆ ਜਦ ਉਹ ਪੱਕ ਜਾਂਦੀ ਆ ਫਿਰ ਉਹ ਘਾਹ ਦੇ ਵਿੱਚ ਹੀ ਲੱਖਦਾ ਉਹ ਘਾਹ ਦੇ ਵਿੱਚ ਹੀ ਲੱਖਣ ਤੇ ਉਹ ਪੱਕੀ ਹੋਈ ਖੱਲ ਆ ਜਿਹੜੀ ਉੱਤੋਂ ਲੈ ਜਾਂਦੀ ਆ ਵਿੱਚੋਂ ਨਿਕਲ ਜਾਂਦਾ ਉਹ ਤੇ ਫਿਰ ਉਹ ਮੁੜ ਕੇ ਕੰਜ ਕੰਨੀ ਨੂੰ ਨਹੀਂ ਦੇਖਦਾ ਨਹੀਂ ਕੰਜ ਕੰਨੀ ਨਹੀਂ ਦੇਖਦਾ ਉਹਦਾ ਆਪਣਾ ਆਪਾ ਤਾਂ ਅੱਗੇ ਚਲਿਆ ਗਿਆ ਇਸੇ ਤਰ੍ਹਾਂ ਹੀ ਸਰੀਰ ਹੈ ਜਿਹੜਾ ਇਸਦਾ ਆਪਣਾ ਆਪਾ ਨਹੀਂ ਆ ਆਤਮਾ ਦਾ ਨਹੀਂ ਇਹ ਤਾਂ ਕੰਜ ਹੈ ਸਰੀਰ ਹੈ ਇਹਦੇ ਸੰਬੰਧ ਕਰਕੇ ਇਸਨੇ ਉਹ ਕੰਜ ਸਿਰਫ ਪਾਲਾ ਪੂੜਾ ਹੀ ਢੱਕਦੀ ਹੈ ਬਸ ਸਰੀਰ ਦੇ ਨਾਲ ਇਸਨੇ ਆਪਣੇ ਮੂਲ ਨੂੰ ਪਛਾਣਨਾ ਜਿਹੜਾ ਇਹਦਾ ਸਰੂਪ ਹੈ ਘਰ ਉੱਥੇ ਬਚਾ ਬੈਠਾ ਰਿਹਾ ਦਿਨ ਚੜ੍ਹੇ ਬੱਕਰੀਆਂ ਚਾਰਨ ਵਾਲਾ ਆਇਆ ਆਲੀ ਬਕਰਾਇਆ ਵੀ ਕਹਿ ਦਿੰਦੇ ਨੇ ਤਾਂ ਉਹ ਲਵੇ ਲਵੇ ਚਾਰਦਾ ਚਾਰਦਾ ਜੰਗਲ 'ਚ ਨੂੰ ਚਲਿਆ ਗਿਆ ਤਾਂ ਉਹਨੂੰ ਦੇਖਿਆ ਵੀ ਸ਼ੇਰ ਦਾ ਬੱਚਾ ਬੈਠਾ ਸ਼ੇਰ ਦਾ ਬੱਚਾ ਰਕਤੂਰੇ ਦਾ ਬੱਚਾ ਇੱਕੋ ਜਿਹੇ ਹੁੰਦੇ ਨੇ ਦੋਈ ਇਹਦੇ ਚਿੰਨ ਤਾਂ ਫਿਰ ਬਾਅਦ ਆਉਂਦੇ ਨੇ ਕਿ ਤਾਂ ਅਸੀਂ ਗੱਲ ਹੁਣ ਸਾਰੀ ਲੋਕਾਂ ਨੇ ਹੀ ਦੇਖੀ ਹੋਣੀ ਹੈ ਤਾਂ ਗੱਲ ਤੁਸੀਂ ਬਾਹਰ ਕੇ ਮੁਲਖਾਂ ਦੇ ਵਿੱਚ ਜਾਵੋ ਉਹਨਾਂ ਲੋਕਾਂ ਦੇ ਸ਼ੇਰ ਰੱਖੇ ਹੋਏ ਨੇ ਸ਼ੇਰਨੀਆਂ ਵੀ ਉਹ ਬਚੇ ਦਿੰਦੀਆਂ ਨੇ ਉਹਨਾਂ ਦੇ ਪਿੰਜਰੇ ਬਣਾਏ ਹੋਏ ਨੇ ਫਾਟਕ ਜੇ ਰੱਖੇ ਹੋਏ ਨੇ ਉਹ ਸ਼ੇਰ ਦੂਏ ਪਾਸੇ ਨਿਕਲ ਜਾਂਦਾ ਬੱਚੇ ਇੱਕ ਪਾਸੇ ਰਹਿ ਜਾਂਦੇ ਨੇ ਉਹ ਫੜ ਲੈਂਦੇ ਨੇ ਚੱਕ ਲੈਂਦੇ ਨੇ ਬੱਚਿਆਂ ਨੂੰ ਉਹਨਾਂ ਦੇ ਉੱਤੇ ਕੋਈ ਬਾਲ ਨਹੀਂ ਹੁੰਦਾ ਜੈਸੇ ਕਤੂਰੇ 'ਤੇ ਨਹੀਂ ਹੁੰਦਾ ਪਹਿਲਾਂ ਜਾਂ ਜੰਮਦਾ ਫਿਰ ਉਹਨਾਂ ਨੂੰ ਲੋਕਾਂ ਨੂੰ ਦਿਖਾਲਦੇ ਨੇ ਉਹਨਾਂ ਮੁਲਕਾਂ ਦਾ ਹੈ ਸੀ ਉਹ ਅਸੀਂ ਦੇਖੇ ਛੋਟੇ ਛੋਟੇ ਬੱਚੇ ਉਹ ਚੂ ਚੂ ਕਰਦੇ ਨੇ ਉਹ ਨੰਦਰਾ ਵੀ ਮਾਰਦੇ ਨੇ ਉਹ ਪੂਰੀ ਆਵਾਜ਼ ਨਹੀਂ ਉਹਨਾਂ ਦੀ ਚੂ ਚੂ ਤਾਂ ਜ਼ਰੂਰ ਕਰਦੇ ਜਦੋਂ ਕਤੂਰਾ ਕਰਦਾ ਹੁੰਦਾ ਕੋਈ ਆਲੀ ਨੇ ਚੱਕ ਲਿਆ ਜਿੱਥੇ ਉਹਦਾ ਬਾੜਾ ਬਣਾਇਆ ਸੀ ਭੇਡਾਂ ਬੱਕਰੀਆਂ ਦਾ ਲੇੜਿਆਂ ਦਾ ਅੱਡ ਹੁੰਦਾ ਮੇਮਨਿਆਂ ਦਾ ਉਹਦੇ ਵਿੱਚ ਛੱਡਤਾ ਉਹ ਹੁਣ ਉਹ ਮੇਮਨਿਆਂ ਦੇ ਵਿੱਚ ਰਹਿਣ ਲੱਗ ਗਿਆ ਉਸੇ ਤਰ੍ਹਾਂ ਹੀ ਮੇਮਨਿਆਂ ਦੀ ਸੰਗਤ ਹੋ ਗਈ ਉਹਨੂੰ ਜਿਵੇਂ ਆਤਮਾ ਨੂੰ ਸਰੀਰ ਦੀ ਸੰਗਤ ਹੋਈ ਹੋਈ ਹੈ ਨਾ ਹੁਣ ਇਹ ਆਪਣੇ ਆਪ ਆਤਮਾ ਨੂੰ ਜਾਣ ਨਹੀਂ ਸਕਦਾ ਸੰਗਤ ਦਾ ਪ੍ਰਭਾਵ ਕੀ ਅਸਰ ਪੈ ਜਾਂਦਾ ਰੰਗ ਚੜ੍ਹ ਜਾਂਦਾ ਰੰਗ ਫਿਰ ਲਹਿੰਦਾ ਨਹੀਂ ਹੈ ਲਾਉਣ ਦੀ ਕੋਈ ਯੁਕਤੀ ਦੱਸੇਗਾ ਤਦ ਫਿਰ ਰੰਗ ਲਹੇਗਾ ਦੂਆ ਚੜ੍ਹੇਗਾ ਆਪਣੇ 'ਤੇ ਵੀ ਹੁਣ ਸਰੀਰ ਦਾ ਔਰ ਪਦਾਰਥਾਂ ਦਾ ਸੰਬੰਧੀਆਂ ਦਾ ਹੀ ਰੰਗ ਚੜ੍ਹਿਆ ਹੋਇਆ ਨਾ ਇਹ ਰੰਗ ਓਨਾ ਚਿਰ ਹੈ ਜਿੰਨਾ ਚਿਰ ਇਹਦਾ ਸਰੀਰ ਹੈ ਫਿਰ ਨਾ ਸੰਬੰਧੀ ਨਾ ਰੰਗ ਉਹ ਜਿਹੜਾ ਰੂਹ ਹੈ ਉਹ ਜਿਹੜਾ ਆਤਮਾ ਹੈ ਉਹ ਜਿਹੜਾ ਸ਼ੋਲ ਹੈ ਉਹ ਨਿਕਲ ਜਾਏਗਾ ਕਰਮਾਂ ਅਨੁਸਾਰ ਜਿਹੇ ਜਿਹੇ ਕਰਮ ਕਰੇ ਉਹਨੇ ਸਰੀਰ ਦੇ ਵਿੱਚ ਪਰਮੇਸ਼ਰ ਦਾ ਅਸੂਲ ਬਣਾਇਆ ਹੋਇਆ ਉਹ ਹੀ ਜੇ ਉਹ ਸਰੀਰ ਦੇ ਵਿੱਚ ਚਲੀ ਜਾਵੇਗੀ ਰੂਹ ਫਿਰ ਉੱਥੇ ਉਹਦਾ ਫਲ ਭੁਗਤੇਗੀ ਖੈਰ ਉਹ ਜਿਵੇਂ ਮੇਵਨੇ ਬੋਲਦੇ ਹੁੰਦੇ ਨੇ ਮਾਂ ਮਾਂ ਬੋਲਣ ਲੱਗ ਗਿਆ ਹੁਣ ਤਾਂ ਚੂ ਚੂ ਕਰਦਾ ਹੁੰਦਾ ਪਹਿਲਾਂ ਉਹ ਫਿਰ ਉਹ ਸੰਗਤ ਹੋ ਗਈ ਖੈਰ ਉਸੇ ਤਰ੍ਹਾਂ ਹੀ ਫਿਰ ਉਹ ਘਾਹ ਚੁੱਕਣ ਲੱਗ ਗਿਆ ਦੇਖੋ ਸ਼ੇਰ ਦਾ ਖਾਜਾ ਘਾਹ ਨਹੀਂ ਹੈ ਇਨਸਾਨ ਤੇਰਾ ਖਾਜਾ ਮਦਰਾ ਮਾਸ ਨਹੀਂ ਹੈ ਇਹ ਤਾਂ ਤੈਨੂੰ ਭੁਲੇਖੇ ਨੇ ਗੱਲ ਕਰਾਤੀ ਜਿਹੜੀ ਤੂੰ ਕਰਦਾ ਨਹੀਂ ਤੇਰਾ ਖਾਜਾ ਤਾਂ ਬਰਮ ਹੈ ਤੇਰਾ ਖਾਜਾ ਤਾਂ ਆਤਮ ਵਿੱਦਿਆ ਉਹਨੂੰ ਤੂੰ ਜਾਣਦਾ ਹੀ ਨਹੀਂ ਹੈ ਤੇਰਾ ਖਾਜਾ ਤਾਂ ਬਾਣੀ ਹੈ ਤੂੰ ਹੋਰ ਇਹ ਕੁਛ ਖਾਣ ਲੱਗ ਗਿਆ ਇਹ ਤੇਰਾ ਭੁਲੇਖਾ ਹੈ ਉਹਦਾ ਖਾਜਾ ਘਾਹ ਨਹੀਂ ਹੁੰਦਾ ਸਾਰੇ ਜਾਣਦੇ ਨੇ ਵੀ ਸ਼ੇਰ ਘਾਹ ਨਹੀਂ ਖਾਂਦਾ ਹੁੰਦਾ ਨਾ ਖਾਂਦਾ ਦੇਖਿਆ ਕਦੇ ਜਿੱਥੇ ਫੜੇ ਨੇ ਉੱਥੇ ਵੀ ਮਾਸ ਛਿੜਦੇ ਨੇ ਲਿਜਾ ਕੇ ਗੱਡੀਆਂ 'ਚ ਪਾ ਕੇ ਫਿਰ ਉਹ ਖਾਈ ਜਾਂਦੇ ਨੇ ਬੈਠੇ ਤਾਂ ਫਿਰ ਉਹ ਨਾਲ ਬੱਕਰੀਆਂ ਦੇ ਫਿਰਨ ਲੱਗ ਗਿਆ ਉਸੇ ਤਰ੍ਹਾਂ ਹੀ ਜਾਣੀ ਉਹ ਆਪਣਾ ਜਿਹੜਾ ਆਪਾ ਸੀ ਉਹਦੀ ਤਾਕਤ ਸੀ ਨਾ ਉਹਦੀ ਸ਼ੇਰ ਦੀ ਉਹ ਭੁੱਲ ਗਿਆ ਇਹ ਜਿਹੜਾ ਆਪਣੇ ਅੰਦਰ ਆਤਮਾ ਨਾ ਜਿਹੜੀ ਇਹਦੀ ਤਾਕਤ ਹੈ ਜਿੰਨੀ ਤਾਕਤ ਆਤਮਾ ਚ ਹੈ ਆਤਮਾ ਦਾ ਪੁੱਤਰ ਹੈ ਉਨੀ ਤਾਕਤ ਇਹਦੇ 'ਚ ਉਹ ਪੈਦਾ ਕਦ ਹੋਵੇਗੀ ਜਦ ਇਹ ਆਤਮਾ ਦੇ ਵਿੱਚ ਜਾਵੇਗਾ ਵਰਨਾ ਨਹੀਂ ਹੋਣੀ ਹੈ ਔਰ ਇਸ ਤਰ੍ਹਾਂ ਦੇ ਨਾਲ ਉਹ ਫਿਰਦਾ ਰਿਹਾ, ਸਰੀਰ ਵਧੀ ਗਿਆ ਵਧੀ ਗਿਆ। ਫਿਰ ਜੱਤ ਆਉਣੀ ਸ਼ੁਰੂ ਹੋ ਗਈ ਗਲ 'ਚ ਉਹਦੇ, ਕਿਹੜੀ ਸ਼ੇਰ ਸੀ ਕੋਈ, ਊਂ ਵੀ ਹੁੰਦਾ ਬਿੱਲੀਆਂ ਮਰ ਗਏ ਤਾਂ ਉਹ ਫਿਰੀ ਗਿਆ ਉਸੇ ਤਰ੍ਹਾਂ। ਉਹ ਆਲੀ ਵੀ ਕਹੂੰਗੀ ਉਵੇਂ ਜਿਵੇਂ ਉਹਦੇ ਨਾਲ ਫਿਰੀ ਗਿਆ, ਜਿਵੇਂ ਬੱਕਰੀਆਂ ਨਾਲ ਫਿਰਦਾ ਹੁੰਦਾ। ਸ਼ੇਰ ਆ ਗਿਆ ਜੰਗਲ 'ਚ ਕੁਦਰਤੀ, ਸ਼ੇਰ ਉਸਨੇ ਦੇਖਿਆ ਬਈ ਸਾਡਾ ਖਾਜਾ ਹੈ ਬੱਕਰੀਆਂ ਤਾਂ, ਇਹ ਮੇਰਾ ਭਰਾ ਸਾਡੇ ਖਾਜੇ 'ਚ ਕਿਉਂ ਖੜਾ, ਵੀ ਇਹ ਤਾਂ ਭੁੱਲ ਗਿਆ ਅਸਲੀਅਤ, ਭੁੱਲ ਗਿਆ ਆਪਣਾ ਸਰੂਪ, ਭੁੱਲ ਗਿਆ ਹੈ। ਘਰ ਆਲੀ ਕਿਤੇ ਪਰੇ ਉਰੇ ਚਲਿਆ ਗਿਆ ਪਾਣੀ ਪੀਣ, ਸ਼ੇਰ ਨੇ ਜਾ ਕੇ ਕੰਨੋਂ ਫੜ ਲਿਆ ਉਹਨੂੰ। ਉਹ ਜਿਹੜਾ ਭੁਲੇਖਾ ਪਿਆ ਹੈ ਨਾ, ਆਪਾਂ ਨੂੰ ਇਹ ਬਹੁਤ ਔਖਾ ਚੱਕ ਆਉਣਾ। ਆ ਦੇਖੋ ਸ਼ੇਰ ਕੀ ਕੁਛ ਕਰੇਗਾ ਉਹਦੇ ਨਾਲ, ਉਹਦਾ ਭੁਲੇਖਾ ਚੱਕਣ ਵਾਸਤੇ ਜੰਗਲ 'ਚ ਲੈ ਗਿਆ। ਕਹਿੰਦਾ ਤੂੰ ਤਾਂ ਮੇਰਾ ਭਾਈ ਹੈ, ਕਹਿੰਦਾ ਨਹੀਂ ਮੈਂ ਤਾਂ ਬੱਕਰੀ ਹਾਂ, ਦੇਖ ਲਓ। ਅਤੇ ਆਪਾਂ ਮੈਂ ਕਹਿੰਦਾ ਮੈਂ ਫਲਾਨੇ ਦਾ ਮੁੰਡਾ, ਮੇਰਾ ਜਿਹੜਾ ਪਿਓ MLA ਹੈ, ਫੁੱਲੇ ਫਿਰਦੇ ਹਾਂ। ਤੂੰ ਕਿੱਥੇ ਹੈ ਤੇਰਾ ਪਿਓ ਨਾਲੇ, ਤਾਂ ਤੂੰ ਤਾਂ ਕਿਸੇ ਹੋਰ ਦਾ ਪੁੱਤਰ ਹੈ, ਉਹਨੂੰ ਭੁੱਲ ਗਿਆ ਤੂੰ। ਤਿੰਨ ਸ਼ਹਿਰ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ, ਨਾਲੇ ਹੌਲੀ ਹੌਲੀ ਜਿਹੜਾ ਮਨ ਹੈ ਇਸ ਨੂੰ ਉੱਚਾ ਚੱਕਣਾ ਸ਼ੁਰੂ ਕਰੋ। ਸਰੀਰ ਦੀ ਸੰਗਤ ਕਰਕੇ ਆਪਣੇ ਆਪ ਨੂੰ ਸਰੀਰ ਹੀ ਮੰਨਣ ਲੱਗ ਗਿਆ, ਪੜੋ ਪ੍ਰੇਰਨਾ।
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਸਰੀਰ ਸਰੂਪ ਨਹੀਂ ਹੈ,
ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਰੂਪ ਹੈ ਆਪਣਾ ਮੂਲ ਪਛਾਣ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
ਤੈਨੂੰ ਦੱਸਾਂ ਤੂੰ ਕੌਣ ਹੈ, ਤੂੰ ਕਿੱਥੋਂ ਨਿਕਲਿਆ, ਤੇਰਾ ਘਰ ਕਿਹੜਾ, ਤੇਰਾ ਸਰੂਪ ਕੌਣ ਹੈ, ਤੇਰੇ ਮਹਿਲ ਕਿਹੜੇ ਨੇ। ਮਨ ਤੂੰ ਜੋਤ ਸਰੂਪ ਹੈ, ਉਹ ਜਿਹੜੀ ਨਿਰਾਕਾਰ ਵਾਹਿਗੁਰੂ ਦੀ ਜੋਤ ਹੈ ਨਾ, ਤੂੰ ਤਾਂ ਉਹਦਾ ਸਰੂਪ ਹੈ। ਤੂੰ ਕਹਿੰਦਾ ਮੈਂ ਬੱਕਰੀ ਹਾਂ, ਜਿਵੇਂ ਅਸਮਾਨ ਮੇਂ ਸਮਸਤ ਇੱਕ ਜੋਤ ਹੈ,
ਨਾ ਵਾਧਾ ਹੈ ਨਾ ਘਾਟ ਹੈ, ਨਾ ਬਾਦ ਘਾਟ ਹੋਤ ਹੈ। ਵਾਧਾ ਘਾਟਾ ਤਾਂ ਆਪਣੇ ਚ, ਵਾਧਾ ਘਾਟਾ ਤਾਂ ਭੁਲੇਖੇ ਚ ਹੈ। ਉਹ ਜਦ ਤੂੰ ਇਸ ਗੱਲ ਨੂੰ ਪਛਾਣੇਗਾ, ਸਰੀਰ ਹੁੰਦਿਆਂ ਹੀ ਇਹ ਅਵਸਥਾ ਤੇਰੇ ਚ ਆ ਜਾਵੇਗੀ। ਸਾਰੇ ਤੈਨੂੰ ਨਿਰਾਕਾਰ ਵਾਹਿਗੁਰੂ ਦੇਖਣਾ ਸ਼ੁਰੂ ਹੋ ਜਾਵੇਗਾ। ਨਿਰਾਕਾਰ ਵਾਹਿਗੁਰੂ ਹੈ ਤਾਂ ਹੁਣ ਵੀ, ਪਰ ਹੁਣ ਆਪਾਂ ਨੂੰ ਭੁਲੇਖਾ ਪਿਆ ਹੋਇਆ। ਹੈ ਤਾਂ ਜਿਉਂ ਕਾ ਤਿਉਂ ਹੁਣ ਵੀ, ਪਰ ਆਪਾਂ ਨੂੰ ਭੁਲੇਖਾ ਪਿਆ ਹੋਇਆ। ਇਸੇ ਨੂੰ ਗਿਆਨ ਕਹਿੰਦੇ ਨੇ। ਮਨ ਤੂੰ ਜੋਤ ਸਰੂਪ ਹੈ, ਪਛਾਣੇਗਾ ਸਰੀਰ ਦੇ ਸੰਬੰਧ ਕਰਕੇ। ਜਿਹੜੀ ਵਿਧਾਨ, ਜਿਹੜੀ ਅਸੂਲ, ਜਿਹੜਾ ਹੀ ਮਰਜ਼ਾਦਾ ਪਰਮੇਸ਼ਰ ਦੀ ਬੁਣਾਈ ਹੈ ਨਾ, ਜਿਵੇਂ ਵਸਤੂ ਪ੍ਰਾਪਤ ਹੋਣੀ ਹੈ ਉਸੇ ਤਰ੍ਹਾਂ ਹੋਵੇਗੀ। ਜਿਹੜੇ ਦੁਨਿਆਵੀ ਵਿਧਾਨ ਬਣਾਏ ਹੋਏ ਨੇ, ਜਿਹੜਾ ਇਨਸਾਨ ਉਹਨਾਂ ਦੇ ਵਿੱਚ ਹੀ ਲੱਗਦਾ, ਹੌਲੀ ਹੌਲੀ ਉੱਚਾ ਉੱਠਦਾ ਚਲਿਆ ਜਾਂਦਾ, ਸਿਰੇ ਚਲਿਆ ਜਾਂਦਾ, ਇਸੇ ਤਰ੍ਹਾਂ ਹੀ ਇੱਧਰ ਹੋਏ। ਜਿਹੜੇ ਗੁਰੂ ਵਾਲਾ ਬਣ ਕੇ ਗ੍ਰਿਸ਼ਤੇ, ਇਉਂ ਨਹੀਂ ਕਹਿੰਦਾ ਵੀ ਭਜਨ ਨਾ ਕਰ, ਨਹੀਂ ਕਹਿੰਦਾ, ਨਹੀਂ ਹੈ। ਇਹ ਤਾਂ ਆਪ ਛੱਡਦਾ ਭਜਨ ਨੂੰ। ਕਿਉਂ ਛੱਡਦਾ? ਇਹ ਆਪਣੇ ਆਪ ਨੂੰ ਸਰੀਰ ਮੰਨਣ ਲੱਗ ਗਿਆ, ਪੁੱਤਰ ਧੀਆ ਮੰਨਣ ਲੱਗ ਗਿਆ। ਬਸ ਭਜਨ ਨੂੰ ਨਹੀਂ ਤਾਂ ਚੜ ਗਏ, ਤਾਂ ਭਜਨ ਨੂੰ ਨਹੀਂ ਤਾਂ ਛੱਡ ਗਏ ਇਹਨੂੰ। ਬਸ ਐਵੇਂ ਫਿਰੀ ਜਾਂਦਾ, ਖਬਰ ਨਹੀਂ ਕਦਾ ਫਿਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਇੱਕ ਨਹੀਂ ਮਾਨ ਸਿਧੇ ਲਹੀ, ਨਾਨਕ ਕਹਿਤ ਮਿਲਣ ਕੀ ਵਰੀਆ। ਸਿਮਰਤ ਕਹਾਣੀ, ਮਿਲਣਾ ਕਿਹਨੂੰ ਹੈ? ਪੁੱਤਰਾਂ ਧੀਆਂ ਨੂੰ ਨਹੀਂ, ਇਹਨਾਂ ਨਾਲ ਤਾਂ ਫਰਜ਼ੀ ਮਿਲਣਾ। ਇਹਨਾਂ ਨਾਲ ਤਾਂ ਜਿਹੜੇ ਸੁਪਨੇ ਦੇ ਵਿੱਚ ਇਨਸਾਨ ਕੰਮ ਕਰਦਾ ਇਉਂ ਕਰਨਾ, ਅਸਲੀ ਤਾਂ ਪਰਮੇਸ਼ਰ ਦੇ ਨਾਲ ਜੁੜਨਾ। ਜਿਸ ਤਰ੍ਹਾਂ ਇੱਕ ਰਾਜਾ ਸੀ ਚੱਕਰਵਰਤੀ, ਉਹਦੇ ਪੁੱਤਰ ਸੀ ਇਕਲੌਤਾ ਹੀ, ਉਹ ਆਪਣੀ ਬੈੱਡ ਉੱਤੇ ਸੌ ਗਿਆ। ਜਦ ਇੱਕ ਆਪਣੇ ਕੰਠ ਦੇ ਵਿੱਚ ਹਿਤਾ ਨਾੜੀ ਹੈ, ਬਹੁਤ ਨਾੜੀ, 3.5 ਕਰੋੜ ਦਾ ਰੋਮ ਹੈ ਸਰੀਰ ਦਾ। ਜੋਗੀ ਜਿਹਨਾਂ ਨੇ ਬਹੁਤ ਸੂਖਮ ਬਿਰਤੀ ਕਰਕੇ ਸਰੀਰ ਦੀਆਂ ਨਾੜੀਆਂ ਨੂੰ ਗਿਣਿਆ ਹੈ, 72,72,10,201 ਨਾੜੀ ਹੈ ਸਰੀਰ ਜੀ ਦੇ। ਇਹਨਾਂ ਦੇ ਵਿੱਚ ਫਿਰਦਾ ਜਿਹੜਾ ਮਨ ਹੈ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ, ਇਹ ਪਰਮੇਸ਼ਰ ਦਾ ਸਰੂਪ, ਆਪਣੇ ਆਪ ਨੂੰ ਇਹ ਸਰੀਰ ਮੰਨਣ ਲੱਗ ਗਿਆ। ਉਹ ਜਿਹੜਾ ਰਾਜਾ ਸੀ ਉਹ ਬੈੱਡ 'ਤੇ ਸੌਂ ਗਿਆ। ਇਹ ਜਿਹੜਾ ਜੀਵ ਹੈ ਨਾ, ਰੂਹ ਹੈ, ਇਹਦੀਆਂ 4 ਅਵਸਥਾ ਨੇ। ਇਹ 4 ਅਵਸਥਾ ਦੇ ਵਿੱਚ ਫਿਰਦਾ ਰਹਿੰਦਾ, ਜਾਗਰਤ, ਸੁਫਨ, ਸੁਖੋਵਤ, ਤੁਰੀਆ, ਆਤਮ ਭੂਪਤ ਕੀ ਇਹ ਪੁਰੀਆ। ਪੁਰੀਆ ਕਹਿੰਦੇ ਨੇ ਜਿੱਥੋਂ ਹੀ ਰਹਿੰਦਾ ਹੁੰਦਾ, ਬਈ ਫਲਾਨੀਪੁਰੀ ਚ ਰਹਿੰਦਾ, ਜੀ ਦੇਵਪੁਰੀ ਚ ਰਹਿੰਦਾ, ਇੰਦਰਪੁਰੀ ਚ ਰਹਿੰਦਾ, ਸ਼ਿਵਪੁਰੀ ਚ ਰਹਿੰਦਾ, ਬਨਪੁਰੀ ਚ ਰਹਿੰਦਾ, ਇਹ ਹੈ ਫਲਾਨੇ ਪਿੰਡ ਹੈ, ਫਲਾਨਾ ਪਿੰਡ ਹੈ, ਫਲਾਨਾ ਸ਼ਹਿਰ ਹੈ, ਇਸ ਤਰ੍ਹਾਂ ਦਾ ਹੁੰਦਾ ਹੈ। ਹੈ ਤਾਂ ਉਹੀ ਸਭ ਕੁਛ, ਜਾਗਰਤ ਦੇ ਵਿੱਚ ਅੱਖਾਂ 'ਚ ਹੁੰਦਾ ਉਹ, ਜਿਹੜੀ ਰੂਹ ਹੈ ਨਾ ਆਪਣੀ, ਉਹ ਜਾਗਰਤ ਦੇ ਵਿੱਚ ਅੱਖਾਂ 'ਚ ਹੁੰਦੀ ਆ, ਪ੍ਰਪੰਚ ਦੇਖਦੀ ਹੈ ਬਾਹਰ। ਪ੍ਰਪੰਚ ਸਰੀਰ ਨਹੀਂ ਦੇਖਦਾ, ਨਾ ਅੱਖਾਂ ਦੇਖਦੀਆਂ ਨੇ, ਨਹੀਂ। ਜਾਂ ਇਹਦੇ 'ਚੋਂ ਨਿਕਲਦੀ ਆ ਰੂਹ, ਫਿਰ ਅੱਖਾਂ ਦੇਖ ਕੇ ਦਿਖਾਉਣ, ਤਾਂ ਨਾ ਸਰੀਰ ਦਿਖਾ ਦੇਦਾ ਦੇਖ ਕੇ, ਨਹੀਂ। ਇਹ ਤਾਂ ਜੋ ਕਿਸਾ ਸਾਰਾ ਖੇਡ ਉਹ ਰੂਹ ਦਾ, ਬਸ ਦੱਸਿਆ ਨਾ ਗੁਰੂ ਸਾਹਿਬ ਜੀ ਨੇ, ਟਿੱਚਰ ਵਸੇ ਸਹੇਲੜੀ, ਇਹਦੇ ਸਮਾਦ ਰੱਖਿਆ ਰੂਹ ਦਾ ਸਰੀਰ ਦਾ, ਟਿੱਚਰ ਸਾਥੀ ਨਾਲ। ਸਾਥੀ ਕੌਣ ਹੈ? ਆਤਮਾ, ਜਿਹਨੂੰ ਰੂਹ ਕਹਿੰਦੇ ਨੇ। ਸਰੀਰ ਉਹਨਾਂ ਚਿਰ ਤੁਰਦਾ ਫਿਰਦਾ, ਇਹ ਤਾਂ ਹੋਰ ਜਗ੍ਹਾ ਵੀ ਦੱਸਿਆ ਭਗਤਾਂ ਨੇ, ਸਭ ਕਿਸ ਜੀਵਤ ਕੋ ਵਿਹਾਰ। ਜਿੰਨਾ ਚਿਰ ਇਹ ਰੂਹ ਹੈ ਇਹ ਵਿਹਾਰ ਕਰਦਾ, ਰਾਜਭਾਗ, ਸਰਦਾਰਪਣਾ, ਹੋਰ ਉਰਾ ਪਰਾ ਜੋ ਗੁੱਸਾ ਹੈ, ਜਦ ਇਹਦੇ ਵਿੱਚੋਂ ਰੂਹ ਨਿਕਲ ਗਈ ਬਸ ਫਿਰ ਹਰੀ ਆ ਰਿਹਾ ਬੜੋ ਬਰੇ ਨਾਲ
ਜੀਵਤ ਕੋ ਵਿਵਹਾਰ ਸਾਹਿਬ ਕੀ
ਰੂਹ ਹੈ ਨਾ ਆਪਾਂ ਕਹਿੰਦੇ ਹਾਂ ਫਲਾਨਾ ਜਿਉਂਦਾ ਉਹ ਤਾਂ ਪਹਿਲਾਂ ਹੀ ਮਰਿਆ ਹੋਇਆ ਉਹਦਾ ਕਿਸੇ ਆਸਰੇ ਫਿਰਦਾ ਉਹ ਚੇਤਨ ਕਲਾ ਸਭ ਕਿਸ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸਤਵੰਤ ਆਰ ਹੁਣ ਗ੍ਰਹਿ ਕੀ ਨਾਰ ਜੋ ਸੰਬੰਧੀ ਨੇ ਤਨ ਤੇ ਪ੍ਰਾਣ ਹੋਤ ਜਦ ਨਿਆਰੇ ਤੇਰਤ ਪ੍ਰੇਤ ਪਕਾਰ ਤਾਂ ਫਿਰ ਆਪਾਂ ਜਿਉਂਦੇ ਹੀ ਭੂਤ ਹਾਂ ਜਦ ਰੂਹ ਨਿਕਲੀ ਤੇ ਆਪਾਂ ਭੂਤ ਬਣਨਾ ਤਾਂ ਜਿਉਂਦੇ ਹੀ ਭੂਤ ਹਾਂ ਫਿਰ ਜੇ ਨਹੀਂ ਭਜਨ ਕਰਦੇ ਜੇ ਭਜਨ ਕਰਦੇ ਹਾਂ ਫਿਰ ਦੇਵਤੇ ਆਦ ਕਰੀ ਕੋ ਨਾ ਰੱਖ ਉਹ ਜਿਹਦੇ ਉੱਤੇ ਚੌਰ ਹੋ ਰਹੇ ਸਨ ਜਿਹਦੇ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ ਉਹਨੂੰ ਫਿਰ ਅੱਧੀ ਘੜੀ ਵੀ ਘਰ ਨਹੀਂ ਰੱਖ ਸਕਦੇ ਅੱਜ ਕੱਲ੍ਹ ਤਾਂ ਸਾਧਨ ਹੋ ਗਏ ਨਾ ਬਰਫਾਂ ਸ਼ਰਫਾਂ ਜਿਹੀਆਂ ਵਿੱਚ ਰੱਖ ਕੇ ਉਹਨੂੰ ਦਿਖਾਲਦੇ ਰਹਿੰਦੇ ਨੇ ਉਹ ਕਿੰਨਾ ਕੁ ਚਿਰ ਦਿਖਾਲੀ ਜਾਵਾਂਗੇ ਆਪਾਂ ਉਹ ਤਾਂ ਗਈ ਗੱਲ ਤਾਂ ਜਿਹੜੀ ਸੀਗੀ ਬਸ ਆਦ ਘੜੀ ਕੋ ਨਾ ਰੱਖ ਕਰਤੇ ਦੇ ਤਨਕਾ ਜਿਉਂ ਮਿਰਗ ਤ੍ਰਿਸ਼ਨਾ ਤਿਉਂ ਜਗ ਰਚਨ ਇਹ ਦੇਖੋ ਇਹਦੇ ਵਿਚਾਰ ਉਹ ਇੱਕ ਮਿਰਗ ਤ੍ਰਿਸ਼ਨਾ ਦਾ ਜਲ ਹੁੰਦਾ ਇਹ ਵੀ ਭੁਲੇਖਾ ਆਪਾਂ ਭੁਲੇਖੇ ਦੇ ਵਿੱਚ ਦੁਖੀ ਹੋਈ ਜਾਂਦੇ ਹਾਂ ਬਸ ਜਿਹਦਾ ਭੁਲੇਖਾ ਚੱਕਿਆ ਗਿਆ ਉਹਦੇ ਵਰਗਾ ਸੁਖੀ ਦੁਨੀਆਂ ਦੇ ਉੱਤੇ ਕੋਈ ਨੀ ਬਸ ਬੜੋ ਪ੍ਰੇਮ Thank you. ਫਲ ਪੱਗ ਹੋਣ ਦੇ ਨਾਤੇ ਪੰਜ ਕਿਸਮ ਦਾ ਭਰਮ ਪਿਆ ਹੋਇਆ ਇਹਨੂੰ। ਉਹ ਭਰਮ ਨੂੰ ਚੱਕੇਗਾ ਕੌਣ? ਜਾਂ ਤਾਂ ਆਤਮਦਰਸ਼ੀ ਹੋਵੇ ਕੋਈ ਮਹਾਤਮ, ਜਾਂ ਗੁਰੂ ਹੋਵੇ, ਜਾਂ ਕੋਈ ਬ੍ਰਹਮ ਗਿਆਨੀ ਗੁਰਸਿੱਖ ਹੋਵੇ। ਉਹ ਫਿਰ ਉਸ ਗੱਲ ਨੂੰ ਉਹ ਗੱਲ ਹਸਤਮਲ ਆ ਉਸਦੇ, ਚੱਕਣਗੇ ਤਦ ਜਾੜਾ ਅਸੂਲ ਅਪਣਾਵੇਗਾ ਉਹ। ਤਦ ਭੇਦ ਭਰਮ ਹੈ, ਕਰਤੱਤ ਭਰਮ ਹੈ, ਸੰਗ ਭਗਾ ਭਰਮ ਹੈ, ਵਿਕਾਰ ਭਰਮ ਹੈ, ਤੱਤ ਭਰਮ ਹੈ। ਦੱਸੋ ਹੁਣ ਕਿੱਧਰ ਨੂੰ ਨਿਕਲਾਂਗੇ ਆਪਾਂ? ਆਹਦਾ ਉਰਾ ਬੜਾ ਜ਼ਿਆਦਾ ਬਥੇਰਾ ਇਕੱਠਾ ਕਰੀ ਜਾਂਦੇ ਹਾਂ ਲੱਕੜੀਆਂ ਪੱਕੜੀਆਂ ਜੀਆਂ, ਇਹਨਾਂ ਨੂੰ ਕੀ ਕਰੋਗੇ ਇੱਟਾਂ ਨੂੰ? ਜਿਹੜੀ ਵਸਤੂ ਇਕੱਠੀ ਕਰਨੀ ਆ ਤਾਂ ਕਰੀ ਕੋਈ ਨਹੀਂ ਹੈ। ਹਾਂ, ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਤਿਚਰ ਵਸੇ ਸਹੇਲ ਲੜੀ, ਜਿਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨ ਖਾਕੂ ਰਾਲ, ਤਨ ਨਾਮ ਹੈ ਸਰੀਰ ਦਾ। ਜਾਂ ਰੂਹ ਨਿਕਲ ਗਈ, ਜਦ ਆਤਮਾ ਨਿਕਲ ਗਿਆ, ਜਦ ਇਹਦੇ ਤੋਂ ਸੋਲ ਨਿਕਲ ਗਿਆ, ਤਾਂ ਫਿਰ ਇਸ ਨੂੰ ਸੁਆਹ ਦੇ ਵਿੱਚ ਕੀ ਖਾਕ ਚ ਮਿਲ ਜਾਣਾ। ਇਸਨੇ ਮਿਲ ਗਏ ਬਹੁਤ ਵੱਡੇ ਵੱਡੇ ਮਿਲ ਗਏ, ਜਿਨ੍ਹਾਂ ਦੇ ਰਥਾਂ ਦੇ ਨਾਲ ਸਮੁੰਦਰ ਬਣੇ ਹੋਏ ਨੇ ਸਮੁੰਦਰ, ਉਹਨਾਂ ਦਾ ਵੀ ਕੋਈ ਨਾਮੋ ਨਿਸ਼ਾਨ ਨਹੀਂ। ਫੜੋ ਪ੍ਰੇਮ ਨੇ ਆਪਾਂ ਵੀਰੇ ਵਿਚਾਰੇ ਹਾਂ।
ਜਿੰਦੇ ਮੇਰੀਏ ਮਿੱਟੀ ਦੀਏ ਢੇਰੀਏ,
yeah।
ਦਾ ਵਿਚਾਰਾ ਜਿਨਕੇ ਮਹਿਲੋ ਮੈਂ ਹਜ਼ਾਰਾਂ ਕਿਸਮ ਕੇ ਫਨੂਸ ਥੇ ਕੰਚ ਦੇ ਬੜ ਬੜੇ ਦਰਖਤ ਉਨਕੀ ਕਬਰ ਪਰ ਝਾੜ ਨਿਸ਼ਾਂ ਕਛ ਵੀ ਨਹੀਂ ਕੀ ਕਰਾਂਗੇ ਫਿਰ ਤਾਂ ਗੁਰੂ ਵਾਲੇ ਬਣ ਕੇ ਆਪਣੇ ਗ੍ਰਸਥ ਚ ਰਹੋ ਤੇ ਨਾਲੇ ਆਪਣਾ ਭਜਨ ਕਰੀ ਜਾਓ ਬਾਣੀ ਪੜੋ ਦੋਈ ਕਰਜ ਕਾਰਜ ਰਾਸ ਹੋ ਗਏ ਨਾ ਉਹਨਾਂ ਦਾ ਤਾਂ ਹੋਇਆ ਹੀ ਨਹੀਂ ਜਿਹੜਾ ਕਾਰਜ ਸੀ ਰਾਸ ਕਰਨ ਵਾਸਤੇ ਉਹਨਾਂ ਨੂੰ ਮਨੁੱਖਾਂ ਦੇ ਮਿਲੀ ਸੀ ਰਾਜ ਭਾਗ ਉਹ ਤਾਂ ਇਵੇਂ ਗਈ ਗੱਲ ਸਾਰੀ ਆਹ ਮਨ ਬਾਗ ਤੇ ਆਦਰਸ਼ਨ ਦੇਖਣੇ ਕਾ ਜਾਓ ਧੰਨ ਸੋ ਤੇਰਾ ਥਾਨ ਜਿਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਦੇ ਲੋ ਕਿਵੇਂ ਸਲਾਮਾਂ ਕਰਦੇ ਨੇ ਕੋਟੀਆਂ ਮੁਰੇ ਜਾਂ ਉੱਠ ਸੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਕਿਸੇ ਨੇ ਸਲਾਮ ਨਹੀਂ ਕਰਨੀ ਆ ਕੇ ਦਰਾਂ ਮੁਰੇ ਕਿਸੇ ਨੇ ਨਹੀਂ ਕਰਨੀ ਉਹ ਤਾਂ ਫਿਰ ਵੱਧ ਘੱਟ ਬੋਲਣਗੇ ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਪਰਉਪਕਾਰ ਕਰਦਾ ਦੁਨੀਆਂ ਤੇ ਉਹ ਦੁਨੀਆਂ ਯਾਦ ਕਰਦੀ ਆ ਉਹਨਾਂ ਦੋ ਹੀ ਪੱਖ ਨੇ ਔਰ ਇਸ ਤਰ੍ਹਾਂ ਨਾਲ ਉਹ ਜਿਹੜਾ ਰਾਜਾ ਸੀ ਉਹ ਸੌ ਗਿਆ ਸੁਫਨਾ ਆਇਆ ਜਾਗਰਤ ਸੁਫਨ ਸਖੋਵਤ ਤੁਰੀਆ ਆਤਮ ਭੂਤ ਭੂਤ ਕੀ ਇਹ ਪੁਰੀਆ ਇਹ ਜਿਹੜੀ ਰੂਹ ਹੈ ਨਾ ਜਾਗਰਤ ਇਹ ਅੱਖਾਂ ਤਾਂ ਹੀ ਪ੍ਰਪੰਚ ਦੇਖਦੀ ਹੈ ਪ੍ਰਪੰਚ ਆਪਾਂ ਨਹੀਂ ਦੇਖਦੇ ਇਹੀ ਤਾਂ ਭੁਲੇਖਾ ਹੈ ਜਦ ਤੂੰ ਪ੍ਰਪੰਚ ਜਿਵੇਂ ਦੇਖਣਾ ਹੈ ਔਖਣ ਦੇਖਣ ਦੀ ਤੇਰੇ ਵਿੱਚ ਤਾਕਤ ਹੋ ਜਾਵੇਗੀ ਨਾ ਫਿਰ ਤਾਂ ਤੇਰੀ ਗੱਲ ਹੀ ਹੋਰ ਬਣ ਜਾਵੇਗੀ ਇਹ ਪ੍ਰਪੰਚ ਦੇਖਦਾ ਜਿਹੜਾ ਆਤਮਾ ਹੈ ਜੇ ਅੱਖਾਂ ਨਾ ਹੋਣ ਕਿਸੇ ਦੇ ਫਿਰ ਕਿਵੇਂ ਦੇਖੋ ਆਤਮਾ ਤਾਂ ਅੰਦਰ ਹੀ ਹੈ ਆ ਜਿਹੜੇ ਸ਼ੀਸ਼ੇ ਨੇ ਆਈ ਸੈਟ ਹੈ ਇਹਦੇ 'ਤੇ ਮੋਤੀਆ ਬਿੰਦ ਆ ਜਾਵੇ ਜਾਊ ਕੋਈ ਸੱਟ ਲੱਗੇ ਤਾਂ ਫਿਰ ਇਹ ਫਟ ਜਾਣ ਤਾਂ ਉਹ ਤਾਂ ਅੰਦਰ ਹੀ ਹੈ ਜਿਹੜਾ ਦੇਖਦਾ ਸੀ ਉਹ ਤਾਂ ਅੰਦਰ ਹੀ ਹੈ ਪਰ ਉਹ ਦੇਖਣ ਵਾਲੇ ਜਿਹੜਾ ਸਾਧਨ ਸੀ ਖਤਮ ਹੋ ਗਿਆ ਜਾਂ ਸਾਰਾ ਹੀ ਖਤਮ ਹੋ ਗਿਆ ਵੇਖੇ ਨੇ ਜਾਰਾ ਹੀ ਨਿਕਲ ਜਾਣਾ ਵਿੱਚੋਂ ਫਿਰ ਕਹਿੰਦੇ ਸਕੋਫਤ ਸੁਫਨਾ ਸਿਤਾ ਨਾਲ ਹੀ ਹੈ ਬਾਲ ਦੇ ਹਜ਼ਾਰਵੇਂ ਹਿੱਸੇ ਜਿੰਨੀ ਬਰੀਕ ਆ ਉੱਥੇ ਜਾਂਦੀ ਹੈ ਸੁਰਤ ਹੈ ਜਿਹੜੀ ਤਾਂ ਹੀ ਗੁਰੂ ਸਾਹਿਬ ਨੇ ਦੱਸਿਆ ਨਾ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਭਾਏ ਮਨ ਤੋਂ ਮੰਗਲ ਹੋਏ ਰਹੇ ਹੋ ਨਿਕਸਿਓ ਕਿਉਂ ਕਰ ਜਾਏ ਪਰ ਉਹ ਪ੍ਰੇਰਣਾ ਮਨ ਤਾਂ ਆਪਣਾ ਹਾਥੀ ਵੱਤ ਹੋਏ ਹੋਏ ਨੇ
ਅੱਗੇ ਮੁਕਤੀ ਦਾ ਦੁਆਰਾ
ਆ
ਜਿਹੜਾ ਨਿਰਾਕਾਰ ਦੇਸ਼ ਦਾ ਰਾਸਤਾ ਹੈ ਨਾ ਕਹਿੰਦੇ, ਉਹ ਤਾਂ ਕਹਿੰਦੇ ਰਾਈ ਦੇ ਦਸਵੇਂ ਹਿੱਸੇ ਜਿੰਨਾ ਬਰੀਕ ਨਾੜੀ ਹੈ ਤਾਂ ਤਿੰਨ ਨਾੜੀਆਂ ਨੇ ਉਹ, ਕਿਹੜਾ ਪਿੰਗਲਾ ਸੁਖਮਨ। ਆਪਾਂ ਫਿਰਦੇ ਹਾਂ ਥੱਲੇ ਹੀ, ਆਪਣਾ ਮਨ ਤਾਂ ਹਾਥੀ ਜਿਹੜੇ ਫੁਰਨੇ ਕਰਦਾ, ਉਹ ਫਲਾਨੇ ਦੀ ਕੋਠੀ 'ਤੇ ਕਬਜ਼ਾ ਕਰ ਲਈਏ ਜੇ, ਆਪਣਾ ਸਰਕਾਰ 'ਚ ਜ਼ੋਰ ਹੈ, ਕਿੱਡਾ ਬੜਾ ਫੁਰਨਾ ਹੈ, ਉੱਥੇ ਕਿਵੇਂ ਚਲਿਆ ਜਾਊਗਾ ਇਹ ਫਿਰ ਉਹ ਜਗ੍ਹਾ 'ਚ, ਪਰਮੇਸ਼ਰ ਦੇ ਦੇਸ਼ ਨੂੰ ਕਿਵੇਂ ਚਲਿਆ ਜਾਵੇਗਾ ਇਹ, ਫਿਰ ਤਾਂ ਇੱਥੇ ਹੀ ਫਿਰੇਗਾ ਜੰਗਲਾਂ 'ਚ, ਦਰੱਖਤਾਂ 'ਤੇ ਛਾਲਾਂ ਮਾਰਦਾ। ਆ ਬਾਂਦਰ ਬਥੇਰੇ ਫਿਰਦੇ ਨੇ, ਉਹ ਇਸ ਤਰ੍ਹਾਂ ਦੇ ਨਾਲ ਹਿਤਾ ਨਾੜੀ ਦੇ ਵਿੱਚ ਸੁਰਤ ਚਲੀ ਗਈ, ਜਿਹਨੂੰ ਮਨ ਕਹਿੰਦੇ ਨੇ, ਖਿਆਲ ਫੁਰਨਾ, ਉਹ ਹੈ ਪਰਮੇਸ਼ਰ ਦੀ ਅੰਸ਼, ਉਹਦੇ ਵਿੱਚ ਵੀ ਤਾਕਤ ਹੈ, ਪਰ ਪਰਮੇਸ਼ਰ ਜਿੰਨੀ ਤਾਕਤ ਨਹੀਂ ਉਹਦੇ 'ਚ ਹੈ। ਪਰਮੇਸ਼ਰ ਜਿੰਨੀ ਤਾਕਤ ਜ਼ਿਆਦਾ ਹੋਵੇਗੀ ਜਦ ਉਹਦੇ ਵਿੱਚ ਲੈ ਹੋਵੇਗਾ, ਤਾਕਤ ਉਹਦੇ 'ਚ ਹੈਗੀ, ਫਿਰ ਉਹ ਕੀ ਕਰਦਾ ਆਉਂਦਾ ਉੱਥੇ, ਉਹ ਫਿਰ ਚਲੋ ਉਸੇ ਤਰ੍ਹਾਂ ਹੀ ਆਕਾਸ਼ ਬਣਾਉਂਦਾ, ਉਸੇ ਤਰ੍ਹਾਂ ਹੀ ਧਰਤੀ ਬਣਾ ਲੈਂਦਾ, ਉਹ ਸੁਪਨੇ ਦਾ ਸਰੀਰ ਬਣਾ ਲੈਂਦਾ, ਸੁਪਨੇ ਦਾ ਕਾਰੋਬਾਰ ਬਣਾ ਲੈਂਦਾ, ਸੁਪਨੇ ਦੇ ਸੰਬੰਧੀ ਬਣਾ ਲੈਂਦਾ, ਸਭ ਕੁਛ ਬਣਾਉਂਦਾ ਉੱਥੇ, ਦੇਖ ਲਓ ਦੁੱਖ ਸੁੱਖ ਵੀ, ਮਰਨਾ ਜੰਮਣਾ ਵੀ ਸੁਪਨੇ 'ਚ ਹੁੰਦਾ। ਉਹ ਜਿਹੜਾ ਰਾਜਾ ਸੀ, ਉਹ ਦੂਏ ਰਾਜੇ ਦੀ ਲੜਕੀ ਨਾਲ ਉਹਦੀ ਸ਼ਾਦੀ ਹੋ ਗਈ ਸੁਪਨੇ 'ਚ, ਸ਼ਾਦੀ ਹੋਣ ਤੋਂ ਆਪਣਾ ਰਹਿਣਾ ਬਹਿਣਾ ਸ਼ੁਰੂ ਕਰਿਆ, ਉਹਦੇ ਚਾਰ ਪੁੱਤਰ ਹੋ ਗਏ, ਚਾਰ। ਇਹ ਮਾਇਆ ਕੀ ਚੀਜ਼ ਐਸੀ ਆ ਗੁਰਮੁਖੋ, ਉਹ ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਦਾ ਭਗਤ ਹੋਇਆ ਅਰਜਨ, ਸਖਾ ਸਖਾ ਕਹਿੰਦੇ ਜਿਹਦੇ ਨਾਲ ਬਹੁਤ ਪਿਆਰ ਹੋਵੇ ਪਰਮੇਸ਼ਰ ਦਾ। ਦੇਖ ਲਓ ਕ੍ਰਿਸ਼ਨ ਭਗਵਾਨ ਜੀ ਰਾਧਾ ਦੇ ਸਨ, ਅਰਜਨ ਪਿੱਛੇ ਬਹਿੰਦਾ ਹੁੰਦਾ ਸੀ, ਹਾਲਾਂਕਿ ਇਹ ਸਵਾਮੀ ਪਿੱਛੇ ਬਹਿੰਦਾ ਹੁੰਦਾ, ਕਿ ਸੇਵਕ ਬਹਿੰਦਾ ਹੁੰਦਾ, ਨਹੀਂ ਪਿਆਰ, ਪਿਆਰ ਚੀਜ਼ ਹੀ ਐਸੀ ਆ ਗੁਰੂ, ਪਿਆਰ ਚ ਆ ਕੇ ਤਾਂ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਉਹ ਆਪਣਾ ਆਪਣੇ ਭਗਤਾਂ ਦੇ ਘਰ ਆ ਕੇ ਕੰਮ ਕਰਦਾ, ਬੇਪਤੇ ਕੰਮ ਕਰਦਾ, ਦੇਖ ਲਓ ਐਸਾ ਪਿਆਰ ਹੈ ਉਹਦਾ ਪਰਮੇਸ਼ਰ ਦਾ ਆਪਣੇ ਭਗਤਾਂ ਦੇ ਨਾਲ, ਬੜੋ ਪ੍ਰੇਮ ਦੇ ਨਾਲ।
ਅਰੇ ਆਪ ਖਲੋਇਆ ਜੀ ਕਾਰਜ ਸੰਤਾ, ਅਰੇ ਆਪ ਖਲੋਇਆ ਜੀ ਕਾਰਜ ਸੰਤਾ, ਅਰੇ ਆਪ ਖਲੋਇਆ ਸੰਤਾ।
ਗੁਰਸਿੱਖ ਇੱਥੇ ਸੰਤ ਦੱਸਿਆ, ਜਾਂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਾਣੀ ਤਿਆਰ ਕਰਕੇ ਬੀੜ ਬਣਾਈ, ਤਲਾਅ ਦੇ ਵਿੱਚ ਮੰਦਰ ਬਣਾਇਆ ਸੁਨਹਿਰੀ, ਫੇਰ ਬਾਣੀ ਨੂੰ ਜਾ ਕੇ ਪ੍ਰਕਾਸ਼ ਕਰਿਆ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਥੱਲੇ ਬੈਠੇ ਨੇ, ਬਾਬਾ ਬੁੱਢਾ ਕਹਿਣ ਲੱਗੇ ਬਜ਼ੁਰਗੋ ਤੁਸੀਂ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਕੇ ਸਾਨੂੰ ਹੁਕਮਨਾਮਾ ਸੁਣਾਓ ਗੁਰੂ ਦਾ। ਨਾ ਗੁਰੂ ਅੱਗੇ ਬੈਠਾ ਆਪ, ਜਿਤਨੀ ਵਡਿਆਈ ਬਾਣੀ ਦੀ। ਬਾਬੇ ਬੁੱਢੇ ਨੇ ਫਿਰ ਵੀਰ ਪ੍ਰਕਾਸ਼ ਕਰੀ, ਪ੍ਰਕਾਸ਼ ਕਰਕੇ ਪਹਿਲਾ ਸ਼ਬਦ ਕਿਹੜਾ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸਭ ਤੋਂ ਪਹਿਲਾਂ ਸੰਤ ਯਾਦ ਕਰੇ ਪਰਮੇਸ਼ਰ ਨੇ ਗੁਰਮੁਖ, ਜਦ ਸੰਤ ਲੋਕਾਂ ਦਾ ਬੋਲਬਾਲਾ ਹੁੰਦਾ ਸੀ ਬਹੁਤ, ਆਪ ਤੋਂ ਸਿੱਖਾਂ ਕਾ ਹੈ। ਉਹ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਹੈ ਜਿਹੜਾ, ਇਹ ਭਗਤਾਂ ਦੇ ਵੀ ਕੰਮ ਕਰਦਾ ਬਿਲਾ ਕਹੇ ਤੇ ਹੀ। ਜਿੱਥੇ ਪ੍ਰੇਮ ਹੈ ਉੱਥੇ ਕ੍ਰਿਸ਼ਨ ਭਗਵਾਨ ਜੀ ਜਾਂ ਬੈਠੇ ਹੁੰਦੇ ਦੀ ਸਭਾ ਦੇ ਵਿੱਚ, ਕਿ ਉਹ ਰਾਜੇ ਵੀ ਸਨ ਅਤੇ ਕਿਤੇ ਕਿਤੇ ਉਹ ਕਰਦੇ ਹੁੰਦੇ ਬਚਨ ਵਿਲਾਸ ਵੀ, ਪਰਮੇਸ਼ਰ ਦੀ ਮਾਇਆ ਬੜੀ ਵਿਲੱਖਣ ਹੈ ਪਰਮੇਸ਼ਰ ਦੀ। ਉਹ ਅਰਜਨ ਸੀਗਾ ਸਖਾ, ਬਹੁਤ ਪਿਆਰਾ ਭਗਤ ਸੀ। ਉਹ ਕ੍ਰਿਸ਼ਨ ਭਗਵਾਨ ਨੂੰ ਕਹਿੰਦਾ, ਮਹਾਰਾਜ ਜੀ ਤੁਹਾਡੀ ਮਾਇਆ ਤੁਸੀਂ ਕਹਿੰਦੇ ਬੜੀ ਵਿਲੱਖਣ ਹੈ, ਮੈਨੂੰ ਦਿਖਾ ਲਓ ਤਾਂ ਕਹੀ ਜੀ ਹੁੰਦੀ ਆ ਉਹ। ਕ੍ਰਿਸ਼ਨ ਭਗਵਾਨ ਕਹਿੰਦੇ, ਅਰਜਨਾ ਤੂੰ ਸਖਾ ਭਗਤਾਂ ਹੈ, ਤੂੰ ਪ੍ਰੇਮੀ ਬੰਦਾ ਹੈ, ਤੂੰ ਬੰਦਗੀ ਕਰੀ ਚੱਲ ਤਾਂ ਇਹਨਾਂ ਗੱਲਾਂ 'ਤੇ ਕੀ ਲੈਣਾ, ਇਹਨਾਂ 'ਚ ਨਹੀਂ ਲੱਗ ਸਕਦਾ ਤੂੰ, ਪਰਮੇਸ਼ਰ ਦੀ ਕਰੀ ਹੋਈ 'ਚ ਨਹੀਂ ਲੱਗ ਸਕਦਾ ਕੋਈ। ਕਹਿੰਦਾ ਮਹਾਰਾਜ ਜੀ ਮੈਂ ਤਾਂ ਜ਼ਰੂਰ ਦੇਖਣੀ ਹੈ ਤੁਹਾਡੀ ਮਾਇਆ ਕਹੀ ਜੀ ਆ। ਬਥੇਰਾ ਕ੍ਰਿਸ਼ਨ ਭਗਵਾਨ ਨੇ ਕਿਹਾ ਵੀ ਨਾ ਅਰਜਨਾ, ਤੂੰ ਨਾ ਇਹ ਗੱਲ 'ਤੇ ਅੜੀ ਨਾ ਕਰ, ਪਰਮੇਸ਼ਰ ਦੇ ਪਰਮੇਸ਼ਰ ਤਾਂ ਬਹੁਤ ਅਚਰਜ ਚੀਜ਼ ਹੈ। ਕਹਿੰਦਾ ਜੀ ਮੈਂ ਤਾਂ ਜ਼ਰੂਰ ਦੇਖਣੀ। ਕਹਿੰਦਾ ਚੰਗਾ ਫਿਰ ਤਿਆਰ ਹੋ ਜਾ। ਕ੍ਰਿਸ਼ਨ ਭਗਵਾਨ ਰਸ ਜੋੜ ਕੇ ਆਇਆ, ਅਰਜਨ ਬੈਠੇ ਬੈਠ ਗਿਆ, ਉਦੋਂ ਨੂੰ ਵੀ ਬਹਾਲ ਲਿਆ, ਜੰਗਲ ਦੇ ਵਿੱਚ ਚਲੇ ਗਏ। ਤਲਾਕ ਸੀ, ਸਵੇਰ ਦਾ ਟਾਈਮ, ਰਸ ਕਢਾ ਦਿੱਤਾ। ਕ੍ਰਿਸ਼ਨ ਭਗਵਾਨ ਜੀ ਦਾਤਣ ਕਰਨ ਲੱਗ ਗਏ। ਕਹਿੰਦੇ ਮਾਇਆ ਦੇਖਣੀ ਹੈ? ਕਹਿੰਦਾ ਹਾਂ ਜੀ ਮੈਂ ਤਾਂ ਦੇਖਣੀ ਹੈ। ਕਹਿੰਦਾ ਚੰਗਾ ਲੀੜੇ ਲਾ ਕੇ ਤਲਾਅ ਦੇ ਵਿੱਚ ਚੁੱਭੀ ਮਾਰ। ਜਦ ਅਰਜਨ ਨੇ ਲੀੜੇ ਲਾ ਕੇ ਤਲਾਅ ਦੇ ਵਿੱਚ ਚੁੱਭੀ ਮਾਰੀ, ਨਾ ਕ੍ਰਿਸ਼ਨ ਭਗਵਾਨ ਆ ਉੱਥੇ, ਨਾ ਰਸ ਆ, ਨਾ ਉਦੋ ਆ, ਨਾ ਤਲਾਅ, ਜੰਗਲ ਦੇ ਵਿੱਚ ਖੜਾ ਸ਼ੇਰ ਭੁਖਦੇ ਨੇ, ਛਾਂ ਕਰਦੇ ਨੇ ਦਰਖਤ, ਉੱਚੀ ਉੱਚੀ ਕੂਕਾਂ ਮਾਰਨ ਲੱਗ ਗਿਆ, ਹਾਏ ਕ੍ਰਿਸ਼ਨ ਭਗਵਾਨ ਕਿੱਧਰ ਗਏ, ਹਾਏ ਉਦੋਂ ਇੱਥੇ ਖੜਾ ਸੀ ਕਿੱਧਰ ਚਲਿਆ ਗਿਆ, ਤਲਾਬ ਨਹੀਂ ਹੈ ਇੱਥੇ ਤਾਂ। ਖੈਰ ਇਸ ਤਰ੍ਹਾਂ ਨਾਲ ਤੁਰ ਪਿਆ ਜੇਠਾੜ ਦਾ ਮਹੀਨਾ। ਅੱਗੇ ਇੱਕ ਪ੍ਰੇਮੀ ਮਿਲਿਆ, ਵੀ ਪ੍ਰੇਮੀਆ ਤੂੰ ਫਿਰਦਾ ਇੱਥੇ ਜੰਗਲ 'ਚ ਬਖਲਿਆ। ਕਹਿੰਦਾ ਮੈਂ ਅਰਜਨ। ਕਹਿੰਦਾ ਮੈਂ ਅਰਜਨ ਹਾਂ, ਕ੍ਰਿਸ਼ਨ ਭਗਵਾਨ ਜੀ ਇੱਥੇ ਹੁਣ ਦਾਤਣ ਕਰਦੇ ਸੀ, ਹੁਣ ਖਰੀ ਕਿੱਧਰ ਨੂੰ ਚਲੇ ਗਏ? ਦੇਖੋ ਮਾਇਆ ਨੇ ਯੁੱਗ ਬਦਲਣ, ਜਿਹੜੀ ਪਰਮੇਸ਼ਰ ਦੀ ਮਾਇਆ ਨਾ, ਆਹ ਜਿਹੜਾ ਯੁੱਗ ਆ ਇਹ ਮਾਇਆ ਦਾ ਹੀ ਬਦਲਿਆ ਹੋਇਆ। ਜਿਹੜਾ ਸਤਯੁਗ ਆਉਣਾ ਅੱਗੇ, ਉਹ ਵੀ ਪਰਮੇਸ਼ਰ ਦੀ ਮਾਇਆ ਨਹੀਂ ਬਦਲ ਦੇਣਾ ਬਸ, ਅਤੇ ਪਰਮੇਸ਼ਰ ਕਾਹਦਾ ਹੋਇਆ? ਉਹ ਕਹਿੰਦਾ ਭਲਿਆ ਲੋਕਾ, ਤੈਨੂੰ ਤਾਂ ਤੂੰ ਥਿਆਇਆ, ਤੂੰ ਬੌਂਦਲ ਗਿਆ, ਇਹ ਅਬ ਤੋਂ ਕਲ ਯੁੱਗ ਆ। ਕਹਿੰਦਾ ਉਹਦਾ ਦੁਆਪਰ ਯੁੱਗ ਦੇ ਵਿੱਚ ਹੋਏ ਨੇ ਕ੍ਰਿਸ਼ਨ ਭਗਵਾਨ ਤਾਂ। ਕਹਿੰਦਾ ਨਹੀਂ ਮੇਰੇ ਕੋਲੋਂ ਹੁਣ ਵਿਛੜੇ ਨੇ। ਕਹਿੰਦਾ ਨਹੀਂ ਨਹੀਂ ਤੈਨੂੰ ਥਿਆ ਲੱਗੀ ਆ, ਤੇਰੇ ਦਿਮਾਗ 'ਚ ਗਰਮੀ ਚੜ ਗਈ, ਚੱਲ ਤੈਨੂੰ ਲੜਾਈਏ ਲੜੀਏ, ਪ੍ਰਸ਼ਾਦਾ ਬਾਣੀ ਛਕਾਈਏ, ਮਹਾਂਭਾਰਤ ਦੇ ਯੁੱਧ ਦੀ ਕਥਾ ਹੁੰਦੀ ਹੁੰਦੀ ਹੈ, ਚੱਲ ਤੂੰ ਸੁਣ ਲਈ। ਕਿਤਨਾ ਬਲੀ ਸੀਗਾ ਅਰਜਨ, ਆ ਗਿਆ ਜੀ ਨਾਲ, ਪ੍ਰਸ਼ਾਦਾ ਬਾਣੀ ਛਕਿਆ, ਇਸ਼ਨਾਨ ਪਾਣੀ ਕਰਿਆ, ਧਰਮਸਾਲ ਕਥਾ ਹੁੰਦੀ ਸੀ ਮਹਾਂਭਾਰਤ ਦੀ। ਉਹ ਫਿਰ ਯੁੱਧ ਆਇਆ ਕੁਰਕਸ਼ੇਤਰ ਵਾਲਾ। ਜਦ ਫਿਰ ਅਰਜਨ ਦਾ ਨਾਮ ਆਇਆ ਵੀ ਇਤਨਾ ਬਲੀ ਸੀ, ਇੱਕ ਮੀਲ ਦੇ ਵਿੱਚ ਤੀਰ ਜੋੜਦਾ ਸੀ, ਉੱਠ ਕੇ ਖੜਾ ਹੋ ਗਿਆ ਅਰਜਨ, ਉੱਠ ਕੇ ਖੜਾ ਹੋ ਗਿਆ। ਕਹਿੰਦਾ ਮੈਂ ਅਰਜਨ ਤਾਂ, ਜਿਹੜੇ ਬੈਠੇ ਦੀ ਸਾਰੇ ਧਰਮਸਾਲਾ ਦੇ ਵਿੱਚ ਸੁਣਨ ਵਾਲੇ, ਜੇ ਹੁਣ ਆਪਣੇ ਜਾ ਕੇ ਕੋਈ ਕਹੇ ਮੈਂ ਤਾਂ ਸਤਯੁਗ ਦੇ ਵਿੱਚ ਰਹਿਣ ਵਾਲਾ, ਕੀ ਆਪਾਂ ਮੰਨ ਲਾਂਗੇ, ਸਮਝਾਂਗੇ ਕੌਣ ਹੈ? ਆਹੋ ਇਸ ਤਰ੍ਹਾਂ ਦੇ ਨਾਲ ਉਹ ਕਥਾ ਬੰਦ ਕਰਕੇ ਕਹਿਣ ਲੱਗੇ, ਬਈ ਹਰੇਕ ਹੀ ਅਰਜਨ ਮਰਨਾ ਚਾਹੁੰਦਾ, ਜਿਵੇਂ ਅੱਜ ਕੱਲ ਦੁਨੀਆਂ ਦੇ ਵਿੱਚ ਹਰ ਇੱਕ ਰਾੜੇ ਵਾਲਾ ਸੰਤ ਬਣਨਾ ਚਾਹੁੰਦਾ, ਪਰ ਉਹ ਤਾਂ ਨਹੀਂ ਬਣਾਉਣਾ, ਰੋਟੀ ਖਾਈ ਜਾਓ। ਉਹ ਤਾਂ ਉਹੀ ਸੀ ਗੁਰਮੁਖੋ, ਉਹ ਇਹੋ ਜਿਹਾ ਤਾਂ ਕੋਈ ਹੋ ਹੀ ਨਹੀਂ ਸਕਦਾ। ਬਸ ਅਵਸਥਾ ਜ਼ਰੂਰ ਹੁੰਦੀਆਂ ਨੇ ਇੱਕ, ਪਰ ਜਿਹੜਾ ਪਰਾ ਲੱਭਦਾ ਹੈ ਨਾ, ਪਰਾ ਲੱਭਦ ਮਹਾਤਮਾ ਦੀ ਅੱਡੋ ਅੱਡੀ ਹੁੰਦੀ ਹੈ ਕਿ ਐਸੇ ਨੇ ਨਗੋਟੀ ਵਾਲੇ ਰੋਟੀ ਵੀ ਨਹੀਂ ਮਿਲਦੀ। ਹਨ ਬ੍ਰਹਮ ਗਿਆਨੀ, ਉਹ ਵੀ ਬ੍ਰਹਮ ਗਿਆਨੀ ਨੇ ਜਿਹਨਾਂ ਦੇ ਆਲੇ ਆਲੇ ਹਾਥੀ ਘੁੰਮਦੇ ਨੇ, ਉਹ ਵੀ ਮਹਾਤਮਾ ਹੀ ਨੇ। ਔਰ ਇਸ ਤਰ੍ਹਾਂ ਦੇ ਨਾਲ ਉਹ ਕਹਿੰਦੇ ਫੜੋ ਇਹਦੇ ਲਾਓ ਦੋ ਚਾਰ ਚਾੜਾ ਛਕਾਓ ਇਹਨੂੰ। ਜਦ ਉਹ ਆਏ ਚਾਰ ਮੁੰਡੇ ਉੱਠ ਕੇ ਉਹਨੂੰ ਡੋਲਿਆਂ 'ਤੇ ਫੜਿਆ ਕਸੁੰਨ ਵੱਟੇ, ਉਹ ਆਪਣੇ ਆਪ ਨੂੰ ਵੀ ਭੁੱਲੂਗਾ। ਹੁਣ ਦੇਖੋ ਮਾਇਆ ਇਸੀ ਚੀਜ਼ ਆ ਪਰਮੇਸ਼ਰ ਦੀ। ਜਾਂ ਕੰਨ ਕੋਲ ਨੂੰ ਗਿਆ ਬੁੱਝੂ, ਕਹਿੰਦਾ ਮੈਂ ਤਾਂ ਅਰਜਨ ਹਾਂ ਨਹੀਂ, ਮੈਂ ਨਹੀਂ ਕਹਿੰਦਾ ਅੱਜ 'ਤੇ, ਮੈਂ ਨਹੀਂ ਕਹਿੰਦਾ ਅਰਜਨ ਆਪਣੇ ਆਪ। ਉੱਥੇ ਹੀ ਕ੍ਰਿਸ਼ਨ ਭਗਵਾਨ ਬੈਠਾ ਦਾਤਣ ਕਰਦਾ, ਉੱਥੇ ਹੀ ਅਰਜਨ ਖੜਾ। ਇਹ ਜੋਗਸ ਕਰਦੀ ਹੈ, ਮਾਇਆ ਕਰਦੀ ਹੈ। ਆ ਵੀ ਮਾਇਆ ਦਾ ਹੀ ਕਰਿਆ ਹੋਇਆ ਸਭ ਕੁਝ, ਜੋਗਸ ਹੈ ਬੁਰੇ ਬੁਰੇ ਹੁੰਦੇ ਨਾਲ।
ਚਲ ਹੈ ਚਲ ਹੈ ਚਲ ਹੈ ਮਾਇਆ, ਚਲ ਹੈ ਚਲ ਹੈ ਚਲ ਹੈ
ਅਸਲੀ ਚੀਜ਼ ਨੂੰ ਨਕਲੀ ਦਿਖਾਲ ਦੇਣਾ, ਨਕਲੀ ਚੀਜ਼ ਨੂੰ ਅਸਲੀ ਦਿਖਾਲ ਦੇਣਾ। ਹੁਣ ਆਪਾਂ ਨੂੰ ਅਸਲੀ ਚੀਜ਼ ਨਕਲੀ ਦਿਖਾਲੀ ਹੋਈ ਹੈ। ਇਹ ਕਿਹਨੇ ਦਿਖਾਲੀ ਹੈ? ਇਹ ਮਾਇਆ ਦੀ ਦਿਖਾਲੀ ਹੋਈ ਹੈ। ਜਦ ਆਪਣੀ ਮਾਇਆ ਲੈ ਜਾਏਗੀ ਤੇ ਆਪਾਂ ਨੂੰ ਅਸਲੀ ਠੱਗਣ ਲੱਗ ਜਾਏਗੀ। ਅਸਲੀ ਕੀ ਹੈ? ਆਪਾਂ ਗੁਰੂ ਕੋਲੋਂ ਪੁੱਛਦੇ ਹਾਂ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਵੀ ਆਪਾਂ ਨੂੰ ਤਾਂ ਦੀਦਾ ਨਹੀਂ ਹੈ, ਜਿਹਨੂੰ ਦੀਦਾ ਹੋਊਗਾ ਸਮਝੋ ਉਸਦੀ ਮਾਇਆ ਰਹੇਗੀ। ਔਰ ਇਸ ਤਰ੍ਹਾਂ ਦੇ ਨਾਲ ਉਹ ਕਹਿੰਦਾ ਮੈਂ ਨੀ ਅਰਜਨ ਕਹਾਉਂਦਾ ਅੱਜ ਤੋਂ। ਜੈਸੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੰਗ ਕਰਨੇ ਸੀ, ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਸਿੱਖ ਸਨ, ਉਹਨਾਂ ਦੀਆਂ 12 ਔਰ ਕਵਿਤ ਸਵਈਏ ਲਿਖੇ ਹੋਏ ਨੇ। ਉਹਨਾਂ ਦੇ ਕੋਲ ਇੱਕ ਪੰਗਤੀ ਲਿਖੀ ਗਈ, ਜੇ ਗੁਰ ਸਾਂਗ ਵਰਤਦਾ, ਸਾਂਗ ਨਾਮ ਹੈ ਭਲਾਉਣ ਦਾ, ਇਹ ਵੀ ਮਾਇਆ ਹੀ ਹੈ। ਸਿੱਖ ਸਿਦਕ ਨਾ ਹਾਰੇ, ਕਹਿੰਦੇ ਸਿੱਖ ਭੁੱਲੇਗਾ ਨੀ ਜੇ ਗੁਰੂ ਭਲਾਉਣਾ ਚਾਹੇ। ਇਹ ਪੰਗਤੀ ਵਰਤੀ ਉਹਨੇ,
ਸਿੱਖ ਤੀ ਹੁਣ ਗੁਰੂ ਭਲਾਊਗਾ।
ਸਿੱਖ ਸਿੱਧ ਬਣਾ
ਪੰਗਤੀ ਲਿਖ ਦਿੱਤੀ ਹੌਲੀ 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 ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਚਲੀ ਗਈ ਇਹ ਗੱਲ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਤਾਂ ਬਰਮ ਗਿਆਨੀ ਹੈ, ਹੈ ਤਾਂ ਬਰਮ ਗਿਆਨੀ ਹੈ, ਪਰ ਗੱਲ ਹੋਰ ਆ ਗੁਰਮੁਖ। ਜਿਸ ਤਰ੍ਹਾਂ 999 ਨਦੀ ਸਮੁੰਦਰ 'ਚ ਮਿਲਦੀ ਹੈ, ਪਰ ਉਹ ਇਉਂ ਨਹੀਂ ਜਾਣ ਸਕਦੀ ਵੀ ਸਮੁੰਦਰ ਕਿੱਡਾ ਕਰ। ਇਵੇਂ ਜਿਹੜਾ ਗੁਰਸਿੱਖ ਹੈ ਉਹ ਗੁਰੂ ਦੇ ਵਿੱਚੋਂ ਭੇਦ ਹੋ ਜਾਂਦਾ, ਪਰ ਗੁਰੂ ਨੂੰ ਜਾਣ ਨਹੀਂ ਸਕਦਾ ਹੈ ਵੀ ਕਿਤਨੀ ਤਾਕਤ ਦਾ ਮਾਲਕ ਹੈ ਇਹ। ਔਰ ਇਸ ਤਰ੍ਹਾਂ ਦੇ ਨਾਲ ਛੇਵੇਂ ਪਾਤਸ਼ਾਹ ਕਹਿੰਦੇ ਇਹਦਾ ਇਹ ਦੂਰ ਕਰ ਦਈਏ ਭੁਲੇਖਾ। ਕਹਿਣ ਲੱਗੇ ਭਾਈ ਗੁਰਦਾਸ ਜੀ ਜਾਓ ਕਾਬਲ ਸੇ ਘੋੜੇ ਖਰੀਦ ਕੇ ਲਿਆਓ, ਆਪਾਂ ਨੇ ਜੰਗ ਕਰਨਾ ਹੈ। ਆ ਲੈ ਜੋ ਮੋਹਰਾਂ ਦੀਆਂ ਖੁਰਜੀਆਂ ਖੱਚਰਾਂ 'ਤੇ ਲੱਦ ਕੇ ਅਤੇ ਘੋੜੇ ਦਲਾਲਾਂ ਤੋਂ ਲੈ ਕੇ ਸਿੱਖ ਕੋ ਗੱਲ ਦਿਓ, ਅਸੀਂ ਪਸੰਦ ਕਰ ਸਕੇ ਫਿਰ ਕਾਂ ਜੇ ਕਹਾਂਗੇ ਵੀ ਰਕਮ ਅਦਾ ਕਰ ਦਿਓ ਫਿਰ ਕਰਿਓ ਸਤਿਵਚਨ ਜੀ। ਚਲੇ ਗਏ ਤੰਬੂ ਲਾ ਤੇ, ਦਲਾਲ ਹੁੰਦੇ ਨੇ ਮੁੰਡੀਆਂ ਹੁੰਦੀਆਂ ਨੇ ਘੋੜਿਆਂ ਦੀਆਂ, ਅਤੇ ਦਲਾਲਾਂ ਨੇ ਘੋੜੇ ਲਿਆਂਦੇ ਖਰੀਦ ਕੇ ਸਾਰੇ ਸਿੱਖਾਂ ਨੂੰ ਦੇ ਦਿੱਤੇ। ਖੁਰਜੀਆਂ ਤੰਬੂ 'ਚ ਪਈਆਂ ਨੇ ਮੋਹਰਾਂ ਦੀਆਂ ਨੇ। ਹੁਣ ਭਾਈ ਗੁਰਦਾਸ ਦਾ ਬਹੁਤ ਬੋਲਬਾਲਾ ਸੀ ਗੁਰੂ ਘਰ ਦੇ ਵਿੱਚ ਉਪਮਾ। ਘੋੜੇ ਆ ਗਏ ਛੇਵੇਂ ਪਾਤਸ਼ਾਹ ਕਹਿੰਦੇ ਮਹਾਰਾਜ ਸਾਡੇ ਸਿੰਧ ਨੇ ਬਈ ਰਕਮ ਅਦਾ ਕਰਕੇ ਆ ਜਾਓ। ਜਾਣੀ ਮਾਇਆ ਅਸਲੀ ਚੀਜ਼ ਨੂੰ ਨਕਲੀ ਕਿਵੇਂ ਦਿਖਾ ਲੈਂਦੀ ਆ, ਜਾਂ ਨਕਲੀ ਦਿਖਾ ਲਊਗੀ ਫਿਰ ਸ਼ੰਕਾ ਪੈਦਾ ਹੋਊਗਾ। ਤਾਂ ਕਹਿਣ ਲੱਗੇ ਰਕਮ ਅਦਾ ਕਰ ਦਿਓ। ਦਲਾਲ ਬਾਹਰ ਬੈਠੇ ਸੀ, ਭਾਈ ਗੁਰਦਾਸ ਤੰਬੂ 'ਚ ਵੜਿਆ, ਖੁਰਜੀ ਖੋਲ੍ਹੀ, ਖੁਰਜੀ ਮੋਹਰਾਂ ਦੀ ਭਰੀ ਹੋਈ, ਉਸ ਨੂੰ ਠੀਕਰੀਆਂ ਲਿਖੀਆਂ। ਠੀਕਰੀਆਂ ਤਾਂ ਹੈ ਨਹੀਂ ਸੀ, ਉਹ ਉਸਦੇ ਅੱਖਾਂ 'ਤੇ ਪਰਦਾ ਪਾਤਾ ਮਾਇਆ ਦਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ, ਜਿਵੇਂ ਆਪਣੇ ਪਾਇਆ ਹੋਇਆ। ਹੁਣ ਅਸਲੀ ਤਾਂ ਆਪਾਂ ਨੂੰ ਦੀਦੀ ਨਹੀਂ ਹੈ, ਆਪਣਾ ਸਰੂਪ ਤਾਂ ਆਪਾਂ ਨੂੰ ਦੀਦਾ ਨਹੀਂ ਹੈ। ਔਰ ਇਸ ਤਰ੍ਹਾਂ ਨਾਲ ਉਹ ਸੀਗਾ ਇੱਜ਼ਤ ਵਾਲਾ ਸਿੱਖ, ਕੋਈ ਮੇਰੀ ਬੇਇੱਜ਼ਤੀ ਹੋਵੇ ਵੀ ਦਲਾਲ ਮੈਨੂੰ ਕੀ ਕਹਿਣਗੇ, ਤੂੰ ਸੀਖ ਰਹੀ ਹੈ ਦਿੰਦਾ ਸਾਨੂੰ। ਚੰਗਾ ਸਿੱਖ ਤਾਂ ਗੁਰੂ ਕੇ ਸਿੱਖ ਤਾਂ ਕਦੇ ਇਹੋ ਜਿਹਾ ਕੰਮ ਕਰਦੇ ਨਹੀਂ ਹੁੰਦੇ। ਜਾਂ ਤੰਬੂ ਪਾੜਿਆ ਪਿੱਛੇ ਦੀ ਭੱਜ ਗਿਆ। ਜਾਣੀ ਮਾਇਆ ਐਸੀ ਚੀਜ਼ ਆ ਵਿਲੱਖਣ। ਫਿਰ ਇੱਧਰੋਂ ਅਗਰੇ ਕਨੀਓ ਫੜ ਕੇ ਲੈ ਗਿਆ, ਕਾਂਸੀ ਕਨੀਓ ਇੱਧਰ ਚਲਿਆ ਗਿਆ, ਚੀਜ਼ਾਂ ਬਣਮ ਗਿਆ ਨਹੀਂ। ਬਣਮ ਗਿਆ ਨਹੀਂ ਜਿਹੜਾ ਆਪਦੇਸ਼ ਹੋਵੇਗਾ ਹਰ ਇੱਕ ਮਜ਼ਬ ਨੂੰ ਉਹ ਬੰਨ ਲਵੇਗਾ। ਆਤਮਾ ਦਾ ਉਪਦੇਸ਼ ਕਰਦਾ ਨਾ, ਆਤਮਾ ਨੂੰ ਹਰ ਇੱਕ ਹੀ ਚਾਹੁੰਦਾ, ਹਰ ਇੱਕ ਮਤ ਦਾ ਹੀ ਚਾਹੁੰਦਾ। ਰਗੜੇ ਝਗੜੇ ਤਾਂ ਆਪਣੇ ਪਾਏ ਹੋਏ ਨੇ ਤਾਂ। ਔਰ ਇਸ ਤਰ੍ਹਾਂ ਦੇ ਨਾਲ ਕਹਿ ਰਾਜਾ ਸੇਵਕ ਬਣ ਗਿਆ। ਮਹਾਰਾਜ ਨੇ ਪੱਤਰਕਾਰ ਕਲੀ ਸਿੱਖ ਦੇ ਹੱਥ ਕਥਾ ਕਰਦਾ ਸੀ ਬੈਠਾ, ਜਦ ਬਣਾਈ ਰਾਜੇ ਨੂੰ ਬਣਾਈ, ਸੱਜੇ ਪਾਸੇ ਬੈਠਾ ਸੀ ਚੌਂਕੀ 'ਤੇ ਭਾਈ ਗੁਰਦਾਸ ਜੀ ਕਥਾ ਕਰਦਾ ਸੀ। ਉਹ ਪੱਤਰਿਕਾ ਖੋਲ੍ਹੀ, ਰਾਜੇ ਨੇ ਪੜ੍ਹੀ, ਉਹ ਕੁਦਰਤੀ ਨਿਗਾਹ ਚਲ ਗਈ ਭਾਈ ਗੁਰਦਾਸ ਦੀ, ਕਹਿੰਦੇ ਰਾਜੇ ਨੇ ਕੀ ਹੈ ਇਹ। ਉਹ ਪੜ੍ਹੀ ਗਈ, ਹੈਰਾਨ ਹੋ ਹੀ ਜਾਂਦਾ। ਉਹਦੇ 'ਤੇ ਲਿਖਿਆ ਵੀ ਸਾਡਾ ਚੋਰ ਹੈ ਤੇਰੇ ਕੋਲ, ਚੋਰ ਇਹਨੂੰ ਮੁਸ਼ਕਾਂ ਮੰਨ ਕੇ ਸਾਡੇ ਕੋਲ ਹਾਜ਼ਰ ਕਰ। ਉਹਦੀ ਗੁਰੂ ਸ਼ਰਧਾ ਹੋਈ ਹੋਈ ਸੀ, ਗੁਰੂ ਆਪਣੇ ਗੁਰੂ ਨੂੰ ਵੀ ਕੋਈ ਚੋਰ ਮੰਨਦਾ ਹੁੰਦਾ ਨਹੀਂ ਮੰਨੇਗਾ। ਪਰ ਉਹ ਕਹਿਣ ਲੱਗਾ ਜਾ ਕਹਿੰਦਾ ਮਹਾਰਾਜ ਜੀ ਆਹ ਲਿਖਿਆ ਹੈ ਪੱਤਰਕਾਰ 'ਤੇ ਤਾਂ, ਕਿਉਂ ਬ੍ਰਹਮ ਗਿਆਨੀ ਝੂਠ ਦਾ ਬੋਲਦਾ ਨਹੀਂ ਨਾ ਹੁੰਦਾ। ਕਹਿੰਦਾ ਮਹੀ ਆ ਮਹਾਰਾਜ ਦਾ ਚੋਰ ਤਾਂ, ਕਹਿੰਦਾ ਮਹੀ ਭੱਜ ਕੇ ਆਇਆ ਉੱਥੋਂ। ਉਹ ਮੁਸ਼ਕਾਂ ਮੰਨ ਕੇ ਮਹਾਰਾਜ ਦੇ ਅੱਗੇ ਪੇਸ਼ ਕਰਿਆ। ਛੇਵੇਂ ਪਾਤਸ਼ਾਹ ਮਹਾਰਾਜ ਕਹੇ ਭਾਈ ਗੁਰਦਾਸ ਜੀ ਉਹ ਪੰਗਤੀ ਪੜ੍ਹ ਕੇ ਸੁਣਾ ਸਾਨੂੰ। ਜੇ ਗੁਰ ਸੰਗ ਵਰਤਦਾ ਸਿੱਖ ਸਿਲਕ ਨਾ ਹਾਰੇ, ਮਾਇਆ ਲੈ ਗਈ। ਜੇ ਗੁਰ ਸੰਗ ਵਰਤਦਾ ਕਿਆ ਸਿੱਖ ਵਿਚਾਰਾ, ਕਹਿੰਦੇ ਸਿੱਖ ਦੀ ਕੀ ਤਾਕਤ ਹੈ ਗੁਰੂ ਦੇ ਅੱਗੇ ਖੜ ਜਾਵੇ, ਪੜ੍ਹੋ ਪ੍ਰੇਮ ਦੇ ਨਾਲ।
ਕਿਆ ਸਿੱਖ ਵਿਚਾਰਾ ਜੀ, ਕਿਆ ਸਿੱਖ ਵਿਚਾਰਾ ਜੀ, ਕਿਆ ਸਿੱਖ ਵਿਚਾਰਾ ਜੀ, ਕਿਆ ਸਿੱਖ ਵਿਚਾਰਾ ਜੀ, ਕਿਆ ਸਿੱਖ ਵਿਚਾਰਾ ਜੀ।
ਸਰਦਾਰ ਨੇ ਨੌਕਰ ਰੱਖ ਲਿਆ, ਸ਼ਾਦੀ ਹੋ ਗਈ, ਬੱਚੇ ਹੋ ਗਏ, ਘਰ ਵਾਲੀ ਬਿਮਾਰ ਹੋ ਗਈ, ਮੋਹ ਪੈ ਗਿਆ। ਮੋਹ ਹੁੰਦਾ ਹੀ ਹਰ ਇੱਕ ਦਾ, ਆਪਣਾ ਵੀ ਮੋਹ ਹੈ ਪਦਾਰਥਾਂ ਦੇ ਵਿੱਚ। ਉਹ ਜ਼ਿਆਦਾ ਬਿਮਾਰ ਹੋ ਗਈ, ਕਹਿੰਦੀ ਸਾਮੀ ਜੀ ਬੱਚੇ ਨੇ, ਹੋਰ ਨਾ ਵਿਆਹ ਕਰਾਇਓ, ਰੁਲ ਜਾਣਗੇ। ਉਹ ਕਹਿੰਦਾ ਵਿਆਹ? ਕਹਿੰਦਾ ਮੈਂ ਤਾਂ ਤੇਰੇ ਨਾਲ ਸੜ ਕੇ ਮਰੂੰਗਾ, ਜਿਵੇਂ ਅੱਗੇ ਲੜਕੀਆਂ ਸਤੀ ਹੁੰਦੀਆਂ ਸੀ ਨਾ, ਮੈਂ ਤਾਂ ਤੇਰੇ ਨਾਲ ਸਤੀ ਹੋਊਂਗਾ। ਉਹ ਕਹਿਣਗੇ ਇਹ ਤਾਂ ਲੜਕੀਆਂ ਦਾ ਕੰਮ ਹੁੰਦਾ ਹੈ, ਇਨਸਾਨਾਂ ਦਾ ਕੰਮ ਨਹੀਂ ਹੈ, ਤੂੰ ਬੱਚੇ ਪਾਲ ਹੀ, ਸਿਆਣੇ ਹੋ ਜਾਣਗੇ। ਕਹਿੰਦਾ ਨਹੀਂ, ਕਹਿਰੋ ਮਰ ਗਈ, ਰੋਂਦਾ ਉੱਚੀ ਉੱਚੀ। ਪਿੰਡ ਦੇ ਲੋਕਾਂ ਨੇ ਉਹ ਬਣਾ ਕੇ ਛੜੀ ਜੀ ਉੱਤੇ ਰੱਖ ਕੇ ਸ਼ਮਸ਼ਾਨ ਭੂਮਿਕਾ ਦੇ ਵਿੱਚ ਲੈ ਗਏ, ਚਿਖਾ ਬਣਾ ਕੇ ਉੱਤੇ ਰੱਖਤਾ ਉਹਦਾ ਜਨਾਜਾ ਸੀ ਜਿਹੜਾ ਸਰੀਰ। ਉਹ ਕਹਿੰਦਾ ਮੈਂ ਤਾਂ ਨਾਲ ਮਰਨਾ ਇਹਦੇ ਜਲ ਕੇ, ਸਤੀ ਹੋਣਾ। ਤੇ ਪਿੰਡ ਦੇ ਲੋਕ ਕਹਿੰਦੇ ਤੂੰ ਕਮਰਾ ਹੋ ਗਿਆ, ਤੂੰ ਬੱਚੇ ਪਾਲਾ। ਕਹਿੰਦਾ ਬਸ ਮੈਂ ਤਾਂ ਨਾਲ ਮਰਨਾ। ਕਹਿੰਦੇ ਜਗ੍ਹਾ ਨਾ ਲਾ ਫਿਰ। ਜਦ ਉਹ ਨਾ ਕੇ ਆ ਕੇ ਉਸਨੇ ਮਾਰੀ ਛਾਲ ਚਿਖਾ ਦੇ ਵਿੱਚ, ਨਾ ਤਾਂ ਉੱਥੇ ਉਹਦੇ ਘਰ ਵਾਲੀ ਹੈ, ਨਾ ਪਿੰਡ ਦੇ ਲੋਕ ਨੇ, ਨਾ ਚਿਖਾ ਤਲਾ ਦੇ ਵਿੱਚ ਖੜਾ। ਉੱਚੀ ਉੱਚੀ ਕੁੱਕਾਂ ਮਾਰਦਾ, ਮੇਰੇ ਘਰ ਵਾਲੀ ਕਿੱਧਰ ਹੋ ਗਈ, ਹਾਂ ਮੇਰੇ ਬੱਚੇ, ਹੈ ਜਿਵੇਂ ਆਪਾਂ ਮਾਰਦੇ ਹਾਂ, ਹਾਂ ਮੇਰੇ ਬੱਚੇ ਕਿੱਧਰ ਗਏ, ਹਾਂ ਮੇਰੇ ਬੱਚੇ ਕਿੱਧਰ ਗਏ। ਤੂੰ ਆਪਣਾ ਫਿਕਰ ਕਰ, ਹਾਲੇ ਤਾਂ ਇਸੇ ਤਰ੍ਹਾਂ ਹੀ ਹੁੰਦੀ ਰਹਿੰਦੀ ਹੈ। ਕ੍ਰਿਸ਼ਨ ਭਗਵਾਨ ਦਾਤਣ ਕਰਦਾ ਸੀ, ਦੇਖ ਲਓ ਉੱਧਰ ਕਿੰਨੇ ਸਾਲ ਹੋਏ ਉੱਠ ਗਏ, ਮਾਇਆ ਦੇ ਵਿੱਚ ਤਾਕਤ ਹੈ। ਇੱਕ ਸਕਿੰਟ ਦੇ ਵਿੱਚ ਸੈਂਕੜੇ ਸਾਲ ਲਿਖਾ ਦੂ ਮਾਇਆ ਜਿਹੜੀ, ਤਾਂ ਹੀ ਸਤਿਯੁਗ 'ਚ ਲੱਖ ਵਰਸ ਦੀ ਉਮਰ ਹੋਣੀ ਹੈ ਨਾ। ਉਹ ਤਾਂ ਉਵੇਂ ਹੀ ਆਪਾਂ ਨੂੰ ਲੱਗੂ ਹੈ ਵੀ ਮੈਂ ਲੱਖ ਵਰਸ ਦਾ, ਇਹ ਸਭ ਮਾਇਆ ਦੀ ਏਰੀ ਫੇਰੀ ਹੈ ਬਸ। ਕ੍ਰਿਸ਼ਨ ਭਗਵਾਨ ਕਹਿੰਦੇ ਉਦੋਂ ਨੂੰ ਕਾਹੇ ਨੂੰ, ਕ੍ਰਿਸ਼ਨ ਭਗਵਾਨ ਬੈਠਾ ਹੈ, ਮੈਂ ਉਦੋਂ ਹਾਂ। ਕਹਿੰਦਾ ਅਰਜਨ ਮੈਂ ਉਦੋਂ ਤਲਾਸ਼ ਕਰਾਂ, ਕ੍ਰਿਸ਼ਨ ਭਗਵਾਨ ਬੈਠਾ ਹੈ। ਕਹਿੰਦਾ ਬਹੁਤੀਆਂ ਗੱਲਾਂ ਨਾ ਮਾਰ। ਕਹਿੰਦਾ ਉਹ ਤਾਂ ਤ੍ਰੇਤੇ ਯੁੱਗ ਦੇ ਦੁਆਪਰ 'ਚ ਹੋਏ ਨੇ, ਅਬ ਤੋਂ ਕਲ ਯੁੱਗ ਹੈ, ਕਲ ਯੁੱਗ ਹੈ, ਰੂਈ ਜਾਵੇ। ਕ੍ਰਿਸ਼ਨ ਭਗਵਾਨ ਕਹਿੰਦੇ ਤੇ ਮੂੰਹ 'ਤੇ ਮਾਰ ਰੱਖੜਾ ਪੱਟ ਕੇ, ਇੱਕ ਜਾਂ ਮੂੰਹ 'ਤੇ ਮਾਰਿਆ ਰੱਖੜਾ, ਮਾਇਆ ਲੈ ਗਈ ਗੁਰੂਖ, ਨਾਲੇ ਉਦੋਂ ਦਿਖਣ ਲੱਗ ਗਿਆ। ਨਾਲੇ ਕ੍ਰਿਸ਼ਨ ਭਗਵਾਨ ਬੈਠੇ ਦਾਤਣ ਕਰਦੇ, ਸਿਰਫ ਦਾਤਣ ਕਰਦਿਆਂ ਕਰਦੇ ਨੇ ਇੰਨਾ ਦਿਖਾਲਦਾ, ਦੇਖ ਲਓ ਬੱਚੇ ਬੁੱਚੇ ਸਭ ਕੁਛ ਹੋ ਗਿਆ। ਹਾਂ ਇਸੇ ਤਰ੍ਹਾਂ ਹੀ ਉਹ ਜਿਹੜਾ ਰਾਜਾ ਸੀ, ਉਹਦੀ ਜਿਹੜੀ ਸੁਰਤ ਤੀ ਹਿਤਾਨਾੜੀ 'ਚ ਚਲੀ ਗਈ, ਉਸ 'ਚ ਉਹ ਬਣ ਗਿਆ ਦੇ ਯੋਗ ਸਾ ਸਾਰਾ, ਜਿਵੇਂ ਹੁਣ ਬੈਠੇ ਐਵੇਂ ਹੀ ਸੁਪਨੇ 'ਚ ਬੈਠੇ ਹੁੰਦੇ ਹੋ, ਲੜਾਈਆਂ ਪੜ੍ਹਾਈਆਂ ਸਭ ਕੁਛ ਹੁੰਦਾ ਸੁਪਨੇ ਵਿੱਚ ਵੀ, ਉਵੇਂ ਹੀ ਭੱਜਦੇ ਹਾਂ, ਦਰਖਤ 'ਤੇ ਨਹੀਂ ਚੜ੍ਹਦਾ, ਮਗਰ ਊਠ ਪੈ ਜਾਂਦਾ, ਨੱਠ ਨਹੀਂ ਹੁੰਦਾ, ਹੁੰਦਾ ਕਿ ਨਹੀਂ? ਆਹ ਇਸ ਤਰ੍ਹਾਂ ਦੇ ਨਾਲ ਹੁੰਦਾ, ਸੱਪ ਚਿੰਬੜ ਜਾਂਦਾ, ਫਿਰ ਕੂਕਾਂ ਮਾਰਨ ਲੱਗ ਜਾਂਦੇ ਹਾਂ। ਜਾਂ ਜਿਉਂਦੇ ਹਾਂ ਜਾਗਰਤ ਦੇ ਵਿੱਚ ਇਹ ਗੱਲ ਹੁੰਦੀ ਆ, ਜਾਗਰਤ ਵੀ ਕੂਕਾਂ ਮਾਰਦੇ ਹਾਂ, ਫਿਰ ਸੁਪਨੇ ਦੇ ਵਿੱਚ ਕੂਕਾਂ ਮਾਰਦੇ ਹਾਂ, ਉਹ ਜਾਗਰਤ ਦੇ ਵਿੱਚ ਦੂਜਿਆਂ ਨੂੰ ਸੁਣਦੀਆਂ ਨੇ, ਉਹਨੂੰ ਸੁਣਦੀਆਂ ਨਹੀਂ, ਉਹ ਸੁਪਨੇ 'ਚ ਹੁੰਦਾ। ਔਰ ਇਸ ਤਰ੍ਹਾਂ ਦੇ ਨਾਲ ਚਾਰ ਪੁੱਤਰ ਹੋ ਗਏ ਉਸਦੇ, ਹੁਣ ਬੈਠਾ ਮਹਿਲਾਂ ਦੇ ਵਿੱਚ, ਰੰਗ ਰਲੀਆਂ ਦੇ ਵਿੱਚ ਖੇਡਦਾ। ਬਾਹਰ ਦੀ, ਬਾਹਰ ਵੀ ਚੱਕਰਵਰਤੀ ਰਾਜਾ ਸੀ, ਬਾਹਰ ਇੱਕ ਲੌਤਾ ਵੀ ਪੁੱਤਰ ਸੀ ਉਹਦੇ ਵਾਸਤੇ, ਉਹ ਕਿਸੇ ਕਾਰਨ ਉਸੇ ਚੜ੍ਹਾਈ ਕਰ ਗਿਆ, ਜੋ ਰਾਣੀ ਭੱਜੀ ਜਾ ਕੇ ਰੌਲਾ ਪਾ ਤਾ ਉਹਦੇ ਕੋਲ ਮਹਾਰਾਜ ਨੇ ਰਾਜਾ ਆਪਣਾ ਤਾਂ ਬੇੜਾ ਰੁੜ ਗਿਆ ਉਹ ਇਕਲੌਤਾ ਹੀ ਪੁੱਤਰ ਦੀ ਚੜ੍ਹਾਈ ਕਰ ਗਿਆ ਉਹ ਚੌਂਹ 'ਚ ਬੈਠਾ ਖੇਡਦਾ ਸੀ ਫਿਰ ਉਹਨੇ ਅੰਗਾ ਉਕਾ ਰੋਈ ਰੋਈ ਵਿਚਾਰੀ ਉਸਦੀ ਅੱਖ ਖੁੱਲ੍ਹੀ ਫਿਰ ਰਾਜੇ ਨੇ ਹੱਸਣ ਲੱਗ ਗਿਆ ਉਹਦਾ ਤਾਂ ਮਾਰ ਦਿਆ ਰਾਜਾ ਹੱਸਦਾ ਕਿਉਂ ਹੱਸਦਾ ਉਹਨੂੰ ਗਿਆਨ ਹੋ ਗਿਆ ਉਹਨੂੰ ਗਿਆਨ ਹੋ ਗਿਆ ਜਦ ਉਹ ਕਹਿਣ ਲੱਗੀ ਕੀ ਗੱਲ ਹੈ ਤੂੰ ਤੂੰ ਹੱਸਦਾ ਕਿਉਂ ਹੈ ਕਹਿੰਦਾ ਭਲੀਏ ਮੈਂ ਤਾਂ ਹੱਸਦਾ ਚੌਂ ਨੂੰ ਛੱਡ ਕੇ ਆਇਆ ਉਹਨਾਂ ਨੂੰ ਰੋਵਾਂ ਕਿ ਇੱਕ ਨੂੰ ਰੋਵਾਂ ਦੱਸ ਕੀ ਨੂੰ ਰੋਵਾਂ ਔਰ ਇਸ ਤਰ੍ਹਾਂ ਦੱਸਿਆ ਜਿਹੜਾ ਭੁਲੇਖਾ ਨਾ ਇਹ ਗੁਰਮੁਖ ਬਹੁਤ ਮੁਸ਼ਕਿਲ ਚੱਕ ਹੁੰਦਾ ਪੜੋ ਬਰੇ ਨੇ
ਐਸਾ ਸੰਸਾਰ ਜੀ ਜੈਸਾ ਹੈ ਸੁਪਨਾ ਰਹਿਣਾ
ਜਾਗਰ ਬੈਠਿਆ ਵਿਦਿਆ
ਜੈਸਾ ਹੈ ਸੁਪਨਾ
ਜਾਗਰਤ ਵਿਦਿਆ ਇੱਕ ਸੁਫਨ ਵਿਦਿਆ ਫਿਰ ਅੱਗੇ ਇੱਕ ਜਾਗਰ ਅਵਸਥਾ ਜਿਹਨੂੰ ਤੁਰੀਆ ਕਹਿੰਦੇ ਨੇ ਉਹ ਤਾਂ ਭਗਤਾਂ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ ਆਪਾਂ ਜਿਹੜੇ ਲੋਕ ਆ ਤਿੰਨਾਂ ਗੁਣਾਂ 'ਚ ਆਪਾਂ ਇਹਦੇ ਵਿੱਚ ਹੀ ਜੰਮੀ ਮਰੀ ਜਾਂਦੇ ਹਾਂ ਬਸ ਕੋਈ ਕੋਈ ਨਿਕਲਦਾ ਗੁਰੂ ਸਾਹਿਬ ਨੇ ਲਿਖਿਆ ਤੀਨ ਵਿਆਪਾ ਜਗਤ ਕੋ ਆਪਾਂ ਜਗਤ ਦੇ ਵਿੱਚ ਹੀ ਹਾਂ ਨਾ ਸਾਰੇ ਤੁਰੀਆ ਪਾਵਾ ਕੋਏ ਕਹੋ ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ ਜਦੋਂ ਗੁਰੂ ਵਾਲੇ ਬਣ ਕੇ ਨਾਮ ਦਾ ਅਭਿਆਸ ਕਰਦੇ ਨੇ ਤੇ ਮਨ ਨਿਰਮਲ ਹੁੰਦਾ ਫਿਰ ਸਾਫ਼ ਹੋ ਜਾਂਦਾ ਨਿਰਮਲ ਔਰ ਸਾਫ਼ ਮਨ ਦੇ ਵਿੱਚ ਫਿਰ ਉਹ ਸੋਏ ਸਰੂਪ ਜੋ ਵਾਹਿਗੁਰੂ ਹੈ ਨਾ ਪ੍ਰਕਾਸ਼ ਰੂਪ ਉਹ ਕਹਿੰਦੇ ਆ ਕਿ ਪ੍ਰਗਟ ਹੋ ਜਾਂਦਾ ਫਿਰ ਉਹ ਜਾਗਰਤ ਅਵਸਥਾ ਉਹਨੂੰ ਕਹਿੰਦੇ ਨੇ ਉੱਥੇ ਜਾ ਕੇ ਫਿਰ ਮੁਕਤ ਹੋ ਜਾਂਦਾ ਫਿਰ ਜੰਮਦਾ ਮਰਦਾ ਨਹੀਂ ਹੈ ਤਿੰਨਾਂ ਦੇ ਵਿੱਚ ਹੀ ਜੰਮਦਾ ਮਰਦਾ ਰਹੇਗਾ ਜਿਵੇਂ ਹੜ੍ਹ ਦੇ ਆਲੇ ਦੁਆਲੇ ਟਿੰਡਾਂ ਜਾਂ ਬੀਲ ਦੇ ਆਲੇ ਦੁਆਲੇ ਉਹ ਬੱਦਲ ਘੁੰਮਦੇ ਨੇ ਉਹ ਸ਼ੇਰ ਨੂੰ ਫੜ ਕੇ ਲੈ ਗਿਆ ਬੱਚੇ ਨੂੰ। ਬਹੁਤ ਮੁਸ਼ਕਲਾਂ ਨਾਲ ਉਸਦਾ ਸਰੂਪ ਜਣਾਊਗਾ, ਉਸਨੂੰ ਉਹਦਾ ਭੁੱਲਿਆ ਹੋਇਆ ਨਾ, ਹੁਣ ਜਿਵੇਂ ਆਪਾਂ ਭੁੱਲੇ ਹੋਏ ਆਪਾਂ ਨੂੰ ਬਾਣੀ ਜਣਾਉਂਦੀ ਆ। ਹੁਣ ਬਹੁਤ ਯੁਗਤੀਆਂ ਬਾਣੀ ਲੈਦੇ ਆਇਓ ਨੀ, ਇਉਂ ਕਰ ਲਾ, ਇਉਂ ਨੀ, ਇਉਂ ਕਰ ਲਾ। ਕਰੂ ਉਹ ਜਿਹਨੂੰ ਸ਼ੌਂਕ ਆ, ਜਿਵੇਂ ਪਦਾਰਥਾਂ ਦਾ ਸ਼ੌਂਕ ਆ ਆਪਾਂ ਨੂੰ, ਕਦੇ ਕਹਿੰਦੇ ਵੀ ਫਲਾਨਾ ਪੁਰਜਾ ਜੇ ਐਂ ਕੱਢ ਲਈ ਆਪਾਂ ਟਰੱਕ ਦਾ ਅਤੇ ਆਪਣਾ ਤਾਂ ਫਿਰ ਕੋਠੀਆਂ ਪੈ ਜਾਣਗੀਆਂ, ਕਰਦੇ ਹਾਂ ਕਿ ਨਹੀਂ, ਫਿਰ ਢਾਂਚੇ ਜੇ ਬਣਾਉਂਦੇ ਹਾਂ, ਲਿਆ ਕੇ ਕਦੇ ਲਾੜਾ ਜਾ ਕਦੇ ਕੁਛ, ਬਹੁਤ ਕਰਦੇ ਹਾਂ, ਟਿਕਦੇ ਨਹੀਂ ਦਿਨ ਰਾਤ। ਅਤੇ ਇੱਧਰ ਨੂੰ ਕੋਈ ਨਹੀਂ ਹੈ ਤਿਆਰੀ, ਕੋਈ ਤਿਆਰੀ ਨਹੀਂ ਹੈ। ਕਦੇ ਸੋਚਿਆ ਵੀ 2 ਵਜੇ ਉੱਠ ਕੇ ਬੈਠ ਕੇ ਭਜਨ ਵੀ ਕਰਨਾ? ਹਾਂ ਇਹ ਹੈ ਬਈ, ਪਦਾਰਥ ਤਾਂ ਜ਼ਰੂਰ ਉੱਠ ਕੇ ਬਣਾਉਂਦੇ ਹਾਂ ਆਪਾਂ, ਸਾਰੀ ਸਾਰੀ ਰਾਤ ਨਹੀਂ ਸੌਂਦੇ। ਜਿਹੜੇ ਸਾਰੀ ਸਾਰੀ ਰਾਤ ਇੱਧਰ ਨਹੀਂ ਸੌਂਦੇ, ਉਹ ਅਵਸਥਾ ਫਿਰ ਇਹਨਾਂ ਨੂੰ ਪ੍ਰਾਪਤ ਹੁੰਦੀ ਆ ਜਿਹੜੀ ਦੱਸੀ ਹੈ। ਉਹਨੂੰ ਕਹਿੰਦਾ ਤੂੰ ਸ਼ੇਰ ਹੈ, ਮੇਰਾ ਭਾਈ ਹੈ। ਕਹਿੰਦਾ ਨਹੀਂ, ਮੈਂ ਤਾਂ ਨਹੀਂ ਤੇਰਾ ਭਾਈ, ਮੈਂ ਤਾਂ ਬੱਕਰੀ ਹਾਂ। ਉਹ ਕਹਿੰਦਾ ਨਹੀਂ, ਤੈਨੂੰ ਭੁਲੇਖਾ ਹੋਇਆ। ਕਹਿੰਦਾ ਨਹੀਂ, ਮੈਂ ਤਾਂ ਬੱਕਰੀ ਹਾਂ। ਅਤੇ ਉਹ ਬੋਲੇ ਵੀ ਬਸੇਰਾ ਨਹੀਂ, ਉਹ ਮਨੀ ਨਹੀਂ। ਫਿਰ ਉਹ ਲੈ ਗਿਆ ਪਾਣੀ, ਟੁੱਟਿਆ ਜਿਹਾ ਖੂਹ ਸੀ ਬੋੜਾ, ਉਹਦੇ ਵਿੱਚ ਪਾਣੀ ਸੀ ਥੱਲੇ, ਉਹਦੇ ਵਿੱਚ ਜਾ ਕੇ ਖੜ ਗਿਆ ਸ਼ੇਰ। ਕਹਿੰਦਾ ਮੇਰੇ ਲੱਤਾਂ 'ਚ ਖੜ। ਉਹ ਲੱਤਾਂ 'ਚ ਖੜ ਗਿਆ, ਕਹਿੰਦਾ ਪਾਣੀ ਕਹਿੰਦੀ ਨੂੰ ਝਾਕ। ਹੁਣ ਆਪਾਂ ਨੂੰ ਵੀ ਬਾਣੀ ਜਿਹੜਾ ਆਪਣਾ ਸਰੂਪ ਆ ਆਤਮਾ, ਉਸੇ ਨੂੰ ਜੜਾਉਂਦੀ ਹੈ ਨਾ। ਮਨ ਤੂੰ ਜੋ ਸਰੂਪ ਹੈ, ਜਦੋਂ ਆਪਾਂ ਉਪਾਅ ਕਰਾਂਗੇ ਤਾਂ ਕੁਛ ਨਾ ਕੁਛ ਪ੍ਰਾਪਤ ਹੋਵੇਗਾ ਹੀ ਨਾ। ਜੇ ਕੋਈ ਉਪਾਅ ਨਹੀਂ ਹੈ ਤਾਂ ਫਿਰ ਤਾਂ ਅੱਖਰੇ ਰਹਿ ਗਏ। ਕਹਿੰਦਾ ਮੈਂ ਤਾਂ ਨਹੀਂ। ਕਹਿੰਦਾ ਮੇਰੀਆਂ ਲੱਤਾਂ ਦੇ ਵਿੱਚ ਖੜ। ਲੱਤਾਂ ਦੇ ਵਿੱਚ ਖੜ ਗਿਆ। ਕਹਿੰਦਾ ਪਾਣੀ ਕੰਨੀ ਨੂੰ ਝਾਕ। ਪਾਣੀ ਕੰਨੀ ਨੂੰ ਝਾਕਿਆ, ਕਹਿੰਦਾ ਇਉਂ ਦੇਖ, ਤੇਰਾ ਸਰੀਰ ਮੇਰੇ ਵਰਗਾ ਹੀ ਹੈ। ਜਿਹੜੇ ਮਹਾਂਪੁਰਸ਼ ਨੇ, ਗੁਰੂ ਲੋਕ ਨੇ, ਉਹ ਜਦ ਅਭਿਆਸ ਕਰਾਉਂਦੇ ਨੇ ਨਾ ਹੌਲੀ ਹੌਲੀ ਮਨ ਨੂੰ, ਹੌਲੀ ਹੌਲੀ ਸਰੀਰਾਂ ਦੇ ਵਿੱਚੋਂ ਕੱਢਦੇ ਉੱਥੇ ਲੈ ਜਾਂਦੇ ਨੇ ਜਿੱਥੇ ਆਤਮਾ ਦਾ ਦੇਸ਼ ਹੈ, ਉੱਥੇ ਫਿਰ ਉਹਨੂੰ ਜਣਾਉਂਦੇ ਨੇ। ਦੇਖ ਤਾਂ ਤੇਰੇ ਵਿੱਚ ਸਰੀਰ ਹੈਗਾ, ਤੇਰੇ ਵਿੱਚ ਕਰਦੇ ਹੈਗੇ। ਉਹ ਕਹਿੰਦਾ ਜੀ ਹੈ ਨਹੀਂ। ਕਹਿੰਦੇ ਫਿਰ ਤੂੰ ਹੈ ਨਹੀਂ, ਨਾ ਸਰੀਰ ਹੈ, ਨਾ ਕਰਦੇ ਨੇ, ਨਾ ਘਰ ਹੈ ਤੇਰਾ, ਤੂੰ ਤਾਂ ਆਹ ਚੀਜ਼ ਹੈ। ਅਤੇ ਫਿਰ ਉਹਨੂੰ ਰਿਚਾ ਹੋ ਜਾਂਦਾ। ਉਹ ਕਹਿੰਦਾ ਸਰੀਰ ਤਾਂ ਜ਼ਰੂਰ ਆਪਣਾ ਇੱਕੋ ਜਿਹਾ ਦਵਾਂਗਾ, ਤੇਰੇ ਵੀ ਗਲ 'ਤੇ ਜੱਤ ਹੈ, ਮੇਰੇ ਵੀ ਗਲ 'ਤੇ ਜੱਤ ਹੈ, ਸਾਰੇ ਪੰਜੇ ਪੁੰਜੇ ਜੋਗਦਾ, ਸਾਰਾ ਮੂੰਹ ਦੰਦ ਸਭ ਤੇਰੇ ਵਰਗੇ ਨੇ। ਕਹਿੰਦਾ ਲੈ ਇਉਂ ਕਰ, ਹੁਣ ਮੈਂ ਬੋਲੂੰਗਾ, ਫਿਰ ਬਾਅਦ ਤੂੰ ਬੋਲੀ। ਮਾਰੀ ਜੀ ਬੋਕਰ ਸ਼ੇਰ ਨੇ ਤਾਂ ਫਿਰ ਬੋਕਰ, ਤਾਂ ਫਿਰ ਮਹਿਲ ਫਟਣ ਵਾਲਾ ਕਰ ਦਿੱਤਾ। ਪਹਿਲਾਂ ਤਾਂ ਮਾਂ ਬੋਲਦਾ ਸੀ ਨਾ, ਉਹਨੂੰ ਪਹਿਲਾਂ ਨਾ ਉਹਦਾ ਸਰੂਪ ਜਣਾਇਆ ਵੀ ਤੂੰ ਮੇਰੇ ਵਰਗਾ ਹੀ ਹੈ। ਉਹ ਇਸ ਤਰ੍ਹਾਂ ਦੇ ਗੁਰੂ ਵੀ ਇਵੇਂ ਜਣਾਉਂਦਾ ਨਾ, ਐ ਇਨਸਾਨ, ਐ ਮਨ, ਐ ਜੀਵ, ਤੂੰ ਮੇਰੇ ਵਰਗਾ ਹੀ ਹੈ। ਕਹਿੰਦਾ ਹਾਂ ਜੀ ਹਾਂ, ਤਾਂ ਮੈਂ ਤੁਹਾਡੇ ਵਰਗਾ ਹੀ, ਸਰ ਮੈਂ ਤਾਂ ਫਲਾਨੇ ਦਾ ਮੁੰਡਾ। ਕਹਿੰਦੇ ਇਹੀ ਤਾਂ ਧੋਖਾ, ਇਹੀ ਤਾਂ ਗਿਆਨ ਹੈ। ਉਹ ਇਸ ਤਰ੍ਹਾਂ ਜਦ ਉੱਥੇ ਚਲੀ ਗਈ ਸੁਰ ਤੇ ਸਭ ਭੱਜ ਜਾਣਗੇ, ਕਿਸੇ ਨੇ ਨਹੀਂ ਖੜਨਾ ਇੱਥੇ। ਦੇਖੋ ਸਰੀਰ ਦੇ ਵਿੱਚ ਰਹਿੰਦੇ ਹੋਈ ਇਹਨਾਂ ਨੇ ਭੱਜ ਜਾਣਾ। ਫਿਰ ਉਸ ਬੱਚੇ ਨੇ ਬੋਕਰ ਮਾਰੀ, ਉਸੇ ਤਰ੍ਹਾਂ ਹੀ ਮਾਹਰ ਬੋਲਿਆ। ਕਹਿੰਦੇ ਉਹ ਕਰ, ਹੁਣ ਤੂੰ, ਤੈਨੂੰ ਪਤਾ ਲੱਗ ਗਿਆ ਨਾ ਵੀ ਤੂੰ ਸ਼ੇਰ ਹੈ। ਕਹਿੰਦਾ ਹਾਂ ਜੀ, ਮੈਨੂੰ ਪਤਾ ਲੱਗ ਗਿਆ ਮੇਰਾ ਸਰੂਪ ਸ਼ੇਰ ਹੈ। ਕਹਿੰਦੇ ਜਾ ਬੱਕਰੀਆਂ 'ਚ ਚਲਿਆ ਜਾ। ਹੁਣ ਬੱਕਰੀਆਂ 'ਚ ਜਾ ਕੇ ਤੂੰ ਫਿਰ ਬੋਕਰ ਮਾਰੀ। ਅੱਗੇ ਤਾਂ ਮਾਵਾਂ ਕਰਦਾ ਸੀ ਨਾ, ਪਤਾ ਨਹੀਂ ਲੱਗਦਾ ਵੀ ਬੱਕਰੀ ਬੋਲਦੀ ਆ ਕਿ ਸ਼ੇਰ ਬੋਲਦਾ। ਜਦੋਂ ਆਲੀ ਵੀ ਆ ਗਿਆ, ਉਸ ਨੇ ਫਿਰ ਬੋਕਰ ਮਾਰੀ, ਅੱਧੀਆਂ ਬੱਕਰੀਆਂ ਪੇਟਾਂ ਤਾਂ ਉੱਥੇ ਹੀ ਮਰ ਗਈਆਂ, ਘੁੱਟੋਆਂ 'ਚ ਡਿੱਪੀਆਂ। ਜਿਹੜਾ ਆਲੀ ਦੀ ਬਚ ਕੇ ਦਰਖਤ 'ਤੇ ਚੜ ਗਿਆ, ਉਹ ਜਿੱਥੇ ਆਪਣੇ ਆਪ ਨੂੰ ਭੇਡ ਮੰਨਦਾ ਸੀ, ਯਾਦ ਹੋ ਕੇ ਜੰਗਲ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ। ਐ ਜੀਵ, ਤੂੰ ਤਾਂ ਪਰਮੇਸ਼ਵਰ ਦਾ ਪੁੱਤਰ ਹੈ, ਗੁਰੂ ਵਾਲਾ ਬਣ ਕੇ ਪਰਮੇਸ਼ਵਰ ਦੇ ਵਿੱਚ ਮਿਲ ਜਾ, ਲੈ ਹੋ ਜਾ, ਆਜ਼ਾਦ ਹੋ ਜਾਵੇਂਗਾ। ਜਿਵੇਂ ਰਵਿਦਾਸ ਜੀ ਕੋਲੋਂ ਪੁੱਛਿਆ, ਜਿਹਨਾਂ ਤੁਸੀਂ ਕਿੱਥੇ ਰਹਿੰਦੇ ਹੋ? ਰਵਿਦਾਸ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾ। ਕਹਿੰਦੇ ਅਸੀਂ ਤਾਂ ਉੱਥੇ ਰਹਿੰਦੇ ਹਾਂ ਭਾਈ, ਉੱਥੇ ਗਮ ਗੁਮ ਨਹੀਂ ਹੈ ਕੋਈ, ਉੱਥੇ ਨੱਚਣਾ ਵੱਜਣਾ ਨਹੀਂ ਹੈ ਉੱਥੇ। ਔਰ ਇਸ ਤਰ੍ਹਾਂ ਦੇ ਨਾਲ ਅਬ ਤੋਂ ਟਾਈਮ ਹੋ ਗਿਆ, ਆਪਣਾ ਸਰੂਪ ਪਛਾਣਨਾ ਹੈ ਸਰੀਰ ਦੇ ਆਸਰੇ, ਜਿਵੇਂ ਪਦਾਰਥ ਹਰ ਪੁੱਤਰ ਧੀਆਂ ਨੂੰ ਪਛਾਣਦੇ ਹਾਂ। ਪੁੱਤਰ ਧੀਆਂ ਪਦਾਰਥ ਕਿਤੇ ਜਾਂਦੇ ਨਹੀਂ ਹਨ, ਸਮਾਂ ਉਦੋਂ ਵੀ ਸੋਹਣੇ ਹੋ ਜਾਣਗੇ, ਪਰ ਆਪਾਂ ਨੂੰ ਇਤਨਾ ਬਰਾਗ ਨਹੀਂ ਹੈ, ਸ਼ੌਂਕ ਨਹੀਂ ਹੈ, ਪਦਾਰਥਾਂ ਦਾ ਹੀ ਸ਼ੌਂਕ ਹੈ। ਔਰ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਬੜੋ ਪ੍ਰੇਮ ਧੰਨ
ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ Thank you.